ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਇ ਸਹਿਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਇ ਸਹਿਜ ਗੁਣ ਗਾਈਐ ਜੀਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋਢੀ ਸੁਲਤਾਨ ਪਿਤਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜੋ ਆਪਾਂ ਸਾਰਿਆਂ ਨੂੰ ਪਾਵਨ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ, ਨਿਤਾ ਪ੍ਰਤੀ ਇਸ ਅਸਥਾਨ ਦੀ ਮਰਿਆਦਾ ਅਨੁਸਾਰ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਆਪੋ ਆਪਣੇ ਘਰਾਂ ਅੰਦਰ ਮੀਡੀਆ ਦੇ ਸਾਧਨ ਰਾਹੀਂ ਜੁੜ ਮਿਲ ਬੈਠੇ ਗੁਰੂ ਰੂਪ ਪਿਆਰੀ ਸਤਸੰਗ ਜੀ ਗੁਰਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ। ਸਤਿਗੁਰੂ ਜੀ ਨੇ ਜਿੱਥੇ ਸਤਿਗੁਰੂ ਜੀ ਨੇ ਤਿੰਨ ਮੂਲ ਸਿਧਾਂਤ ਝੋਲੀ ਵਿੱਚ ਪਾਏ, ਸਭ ਤੋਂ ਪਹਿਲਾਂ ਧਰਮ ਦੀ ਕਿਰਤ ਕਰਨਾ, ਦੂਸਰਾ ਨਾਮ ਜਪਣਾ ਅਤੇ ਤੀਸਰਾ ਵੰਡ ਕੇ ਛਕਣਾ। ਸਤਿਗੁਰੂ ਜੀ ਨੇ ਨਾਮ ਜਪਣ ਤੋਂ ਵੀ ਪਹਿਲਾਂ ਇੱਕ ਨੰਬਰ 'ਤੇ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਰੱਖਿਆ। ਉਸ ਦਾ ਕਾਰਨ ਇਹ ਸੀ, ਜਦੋਂ ਤੱਕ ਮਨੁੱਖ ਭਾਵੇਂ ਉਹ ਬੰਦਗੀ ਕਰੇ, ਕਿਸੇ ਦੇ ਅੱਗੇ ਹੱਥ ਅੱਡ ਕੇ ਖਾਣ ਨੂੰ ਮੰਗੇਗਾ, ਉਹਦੇ ਅੰਦਰ ਨਾ ਤੇ ਅਣਖ ਹੋਵੇਗੀ, ਨਾ ਗੈਰਤ ਹੋਵੇਗੀ, ਨਾ ਸਵੈ ਮਾਣ ਦੇ ਗੁਣ ਆਉਣਗੇ, ਬੜੇ ਗੁਣਾਂ ਤੋਂ ਉਹ ਵਾਂਝਾ ਰਹਿ ਜਾਏਗਾ ਜਦੋਂ ਤੱਕ ਉਹ ਕਿਸੇ ਦੇ ਅੱਗੇ ਹੱਥ ਅੱਡ ਕੇ ਵੀ ਦੋ ਪ੍ਰਸ਼ਾਦੇ ਛਕਣੇ ਆ, ਭੁੱਖ ਲੱਗੀ ਹੈ ਦਿਓ, ਕੱਪੜੇ ਹੈ ਨਹੀਂ ਆ ਦਿਓ, ਜਦੋਂ ਵਾਰ ਵਾਰ ਆਪਣੀਆਂ ਨਿੱਜੀ ਲੋੜਾਂ ਦੀ ਪੂਰਤੀ ਵਾਸਤੇ ਉਹ ਕਿਸੇ ਦੇ ਅੱਗੇ ਹੱਥ ਡਾਹੇਗਾ। ਅਤੇ ਸਤਿਗੁਰੂ ਜੀ ਨੂੰ ਪਤਾ ਸੀ ਫਿਰ ਅਣਖ, ਗੈਰਤ, ਸਵੈ ਮਾਣ ਇਹ ਗੁਣ ਨਹੀਂ ਆਉਣੇ। ਸਾਡੇ ਗੁਰੂ ਸਾਹਿਬਾਨ ਜੀ ਨੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ, ਕਿਉਂਕਿ ਜਿਸ ਮਹੱਲ ਨੂੰ ਬਹੁਤ ਉੱਚਾ ਬਣਾਉਣਾ ਹੋਵੇ, ਕਈ ਮੰਜ਼ਲਾਂ ਖੜੀਆਂ ਕਰਨੀਆਂ ਹੋਣ, ਅਤੇ ਫਿਰ ਜਿਹੜਾ ਸਿਆਣਾ ਇੰਜੀਨੀਅਰ ਆ ਨਾ, ਉਹਦੀਆਂ ਨੀਂਹਾਂ ਬਹੁਤ ਪੱਕੀਆਂ ਕਰਦਾ। ਨੀਂਹ ਕੱਚੀ ਰਹਿ ਜਾਵੇ ਨਾ, ਅਤੇ ਉੱਤੇ ਜਦੋਂ ਜਦੋਂ ਮੰਜ਼ਲਾਂ ਦਾ ਭਾਰ ਪਵੇਗਾ, ਉਹ ਮਹੱਲ ਕਦੇ ਵੀ ਡਿੱਗ ਸਕਦਾ, ਸੰਭਾਵਨਾ ਬਣੀ ਰਹਿੰਦੀ ਹੈ। ਸਿੱਖ ਕੌਮ ਦਾ ਮਹੱਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸਾਰਿਆ। ਪਹਿਲੇ ਜਾਮੇ ਤੋਂ ਹੀ ਇਸ ਗੱਲ 'ਤੇ ਬਹੁਤ ਫੋਕਸ ਦਿੱਤਾ ਵੀ ਨੀਂਹਾਂ ਕੱਚੀਆਂ ਨਾ ਰਹਿ ਜਾਣ। ਜੇ ਨੀਂਹ ਕੱਚੀ ਰਹਿ ਗਈ ਨਾ, ਤੇ ਸੱਚ ਜਾਣਿਓ ਸ਼ੁਰੂ ਤੋਂ ਲੈ ਕੇ ਅੱਜ ਤੱਕ ਤੇ ਰਹਿੰਦੀ ਦੁਨੀਆਂ ਤੱਕ ਜਿੰਨੇ ਹਮਲੇ ਸਿੱਖ ਕੌਮ 'ਤੇ ਹੋ ਰਹੇ ਆ ਨਾ, ਜੇ ਨੀਹਾਂ ਕੱਚੀਆਂ ਹੁੰਦੀਆਂ ਢਹਿ ਜਾਣਾ ਸੀ, ਦਬਾਅ ਹੇਠ ਆ ਜਾਣਾ ਸੀ, ਨਹੀਂ ਦਬਾਅ ਹੇਠ ਆਈ ਸਿੱਖ ਕੌਮ। ਇਸ ਮਹੱਲ ਨੂੰ ਨਹੀਂ ਕੋਈ ਫਰਕ ਪਿਆ, ਬਸ ਉਹ ਸਾਡੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਦੌਲਤ ਨੀਹਾਂ ਬੜੀਆਂ ਪੱਕੀਆਂ ਰੱਖੀਆਂ। ਹਰੇਕ ਪਹਿਲੂ ਨੂੰ ਸਤਿਗੁਰੂ ਜੀ ਨੇ ਖੁਦ ਆਪਣੇ ਜੀਵਨ ਕਾਲ ਦੇ ਵਿੱਚ, ਪਹਿਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕਰਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਵੱਖ ਵੱਖ ਗੁਰੂ ਸਾਹਿਬਾਨ ਜੀ ਨੇ ਵੱਖ ਵੱਖ ਜ਼ਿੰਦਗੀ ਦੇ ਪਹਿਲੂਆਂ ਨੂੰ ਹੰਢਾ ਕੇ ਅਤੇ ਪੂਰਨੇ ਪਾ ਕੇ ਸਾਡੇ ਵਾਸਤੇ ਦਿੱਤੇ। ਕੋਈ ਵੀ ਇੱਕ ਕੋਣ, ਇੱਕ ਵੀ ਨੁਕਤਾ ਨਿਗਾਹ ਸਤਿਗੁਰੂ ਜੀ ਨੇ ਰਹਿਣ ਨਹੀਂ ਦਿੱਤਾ ਜਿਹੜਾ ਇੱਕ ਸੰਪੂਰਨ ਮਨੁੱਖ ਦੀ ਜ਼ਿੰਦਗੀ ਵਿੱਚ ਆਉਣਾ ਚਾਹੀਦਾ। ਸੱਚੇ ਪਾਤਸ਼ਾਹ ਜੀ ਨੇ ਪਹਿਲੇ ਜਾਮੇ ਤੋਂ ਹੀ ਵੇਖੋ ਅਣਖ ਗੈਰਤ ਵੀਰਤਾ ਦੇ ਗੁਣ ਭਰਨੇ ਸ਼ੁਰੂ ਕਰ ਦਿੱਤੇ। ਜਿੱਥੇ ਦਾਰਾਇਆਂ ਦੀ ਲਾਜ ਰੱਖਣੀ, ਜੇ ਕੋਈ ਅਧਿਆਤਮਿਕ ਜਗਿਆਸਾ ਲੈ ਕੇ ਆਇਆ ਉਪਦੇਸ਼ ਰੱਖਣਾ, ਪਰ ਜੇ ਰਾਜਨੀਤਿਕ ਬੰਦੇ ਨਾਲ ਵਾਹ ਪਿਆ ਨਾ, ਤੇ ਬਾਬਰ ਨੂੰ ਜਾਬਰ ਕਹਿਣ ਦੀ ਜ਼ੁਰਤ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਰੱਖੀ। ਕਿਉਂ? ਸਤਿਗੁਰੂ ਜੀ ਨੂੰ ਪਤਾ ਸੀ ਕਿ ਜੇ ਅੱਜ ਅਸੀਂ ਖੁਦ ਇਹਨਾਂ ਰਾਜਨੀਤਿਕ ਬੰਦਿਆਂ ਦੇ ਅੱਗੇ ਮਿਲ ਗੋਭਾ ਜਿਹਾ ਰਲਵੀਂ ਮਿਲਵੀਂ ਬੋਲੀ ਦੇ ਵਿੱਚ ਬੋਲਾਂਗੇ, ਸਿੱਖ ਸੇਧ ਕਿੱਥੋਂ ਲੈਣਗੇ? ਸਿੱਖ ਨੇ ਪੂਰਨੇ ਅਤੇ ਆਪਣੇ ਗੁਰੂ ਦੇ ਪਾਇਆਂ 'ਤੇ ਚੱਲਣਾ ਹੈ ਨਾ, ਉਪਦੇਸ਼ 'ਤੇ ਆਪਣੇ ਗੁਰੂ ਦੇ 'ਤੇ ਚੱਲਣਾ। ਦੂਸਰੇ ਪਾਤਸ਼ਾਹ ਜੀ ਦੇ ਵੇਲੇ ਹਮਾਜੂ ਆਉਂਦਾ ਜੀ, ਸ਼ੇਰ ਸ਼ਾਹ ਸ਼ੂਰੀ ਖੋਲੋਂ ਭੱਜ ਆਉਂਦਾ ਜੰਗ ਦੇ ਵਿੱਚੋਂ। ਸਮੇਂ ਸਮੇਂ 'ਤੇ ਆਇਆ ਅਤੇ ਬਖਸ਼ਿਸ਼ ਲੈਣ ਸੀ, ਪਰ ਬਖਸ਼ਿਸ਼ ਵੀ ਧੱਕੇ ਨਾਲ ਲੈਣੀ ਚਾਹੁੰਦਾ ਸੀ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ। ਜਦੋਂ ਫਿਰ ਸਤਿਗੁਰੂ ਜੀ ਦੇ ਇੱਥੇ ਤਲਵਾਰ ਕੱਢੀ ਨਾ ਕਾਹਲਾ ਪੈ ਕੇ, ਅਤੇ ਸਤਿਗੁਰੂ ਜੀ ਨੇ ਕਿਹਾ ਸੀ ਇਹ ਤਲਵਾਰ ਜਿੱਥੇ ਕੱਢਣ ਦਾ ਵੇਲਾ ਸੀ ਉੱਥੋਂ 'ਤੇ ਭੱਜ ਕੇ ਆ ਗਿਆ, ਫਕੀਰਾਂ 'ਤੇ ਤਲਵਾਰ ਕੱਢਦਾ ਪਿਆ, ਸ਼ਰਮਸ਼ਾਰ ਹੋ ਗਿਆ ਸੀ। ਸਤਿਗੁਰੂ ਜੀ ਨੇ ਜਬਰ ਦੇ ਖਿਲਾਫ ਬੋਲਣ ਦੀ ਨੀਵੀਂ ਸ਼ੁਰੂ ਤੋਂ ਸਪਿਰਟ ਸਿੱਖ ਕੌਮ ਅੰਦਰ ਭਰਨੀ ਸ਼ੁਰੂ ਕਰ ਦਿੱਤੀ ਸੀ। ਇਹ ਨਹੀਂ ਵੀ ਕੇਵਲ ਜਬਰ ਦੇ ਖਿਲਾਫ ਤਲਵਾਰ ਨਾਲ ਹੀ ਲੜਨਾ, ਕਿਉਂਕਿ ਸਤਿਗੁਰੂ ਜੀ ਨੂੰ ਪਤਾ ਸੀ ਕਿਤੇ ਨਾ ਕਿਤੇ ਕਿੰਤੂ ਪਰੰਤੂ ਕੋਈ ਨਾ ਕੋਈ ਉੱਠੇਗਾ, ਉਹ ਭਾਵੇਂ ਬਗਾਨਾ ਉੱਠੇ ਅਤੇ ਭਾਵੇਂ ਕੋਈ ਆਪਣਾ ਹੀ ਉੱਠੇ, ਉਹ ਕਰੂਗਾ ਵੀ ਆਹ ਘਾਟ ਆ। ਤਾਂ ਹੀ ਭੱਟਾਂ ਨੇ ਜਦੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਕੀਤੀ ਹੈ ਅਤੇ ਫਰਮਾਇਆ ਉਹਨਾਂ ਨੇ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ, ਅਤੇ ਜੇ ਪ੍ਰਤੱਖ ਹਰ ਸਤਿਗੁਰੂ ਨੇ ਗੱਲ ਤੇ ਤਾਂ ਹੀ ਆ ਵੀ ਸਭ। ਬਾਬਾ ਫਰੀਦ ਜੀ ਨੇ ਇੱਕ ਜਗ੍ਹਾ ਜ਼ਿਕਰ ਕੀਤਾ, ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਸਮਰੱਥ ਹੁੰਦੇ ਆ, ਸਰਬ ਸ਼ਕਤੀਮਾਨ ਹੁੰਦੇ ਆ, ਖੁਦ ਪਰਮੇਸ਼ਰ ਦਾ ਸਰਗੁਣ ਸਰੂਪ ਹੁੰਦੇ ਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੱਤੀ ਤਵੀ 'ਤੇ ਬਹਿ ਕੇ ਸਾਨੂੰ ਵਿਖਾਇਆ। ਕਿਉਂ? ਸਤਿਗੁਰੂ ਜੀ ਇਹ ਦਰਸਾਉਣਾ ਚਾਹੁੰਦੇ ਸਨ ਕਿ ਇਹ ਜਿਹੜੇ ਰਾਜਨੀਤਿਕ ਲੋਕ ਆ ਨਾ, ਇਹਨਾਂ ਨੂੰ ਤੁਸੀਂ ਜਿੰਨਾ ਮਰਜ਼ੀ ਕਥਾ ਨਾਲ ਸਮਝਾ ਲਓ, ਜਿੰਨਾ ਮਰਜ਼ੀ ਕੀਰਤਨ ਨਾਲ ਸਮਝਾ ਲਓ, ਸਮਝਣਾ ਇਹਨਾਂ ਕੋਈ ਨਹੀਂ। ਪਰ ਕਿਹਾ ਨਹੀਂ ਸਤਿਗੁਰੂ ਜੀ ਨੇ, ਸਤਿਗੁਰੂ ਜੀ ਨੇ ਪ੍ਰਤੱਖ ਕਰਕੇ ਵਿਖਾਇਆ ਕਿ ਜੇ ਇਹਨਾਂ ਦੇ ਮਨ ਵਿੱਚ ਥੋੜ੍ਹੀ ਜਿਹੀ ਵੀ ਦਇਆ ਹੁੰਦੀ ਨਾ, ਅਤੇ ਤੱਤੀ ਤਵੀ 'ਤੇ ਬੈਠੇ ਸਤਿਗੁਰੂ ਅੱਗ ਥੱਲੇ ਡਾਹੀ ਜਾ ਰਹੀ ਹੈ, ਬਲਦੀ ਤੱਤੀ ਤਵੀ 'ਤੇ ਬਿਠਾਇਆ, ਜੇ ਥੋੜ੍ਹੀ ਜਿਹੀ ਵੀ ਇਨਸਾਨੀਅਤ ਇਹਨਾਂ ਲੋਕਾਂ ਦੇ ਅੰਦਰ ਹੁੰਦੀ ਮਨ ਪਸੀਜ ਜਾਣਾ ਸੀ, ਇਤਿਹਾਸ ਗਵਾਹ ਨਹੀਂ ਪਸੀਜਿਆ। ਜੇ ਬਾਹਰੀ ਤੌਰ 'ਤੇ ਵੇਖੀਏ ਤਾਂ ਤੱਤੀ ਤਵੀ 'ਤੇ ਸਤਿਗੁਰੂ ਜੀ ਸ਼ਾਂਤ ਬੈਠੇ ਰਹੇ, ਪਰ ਜੋ ਸਰੀਰ ਦਾ ਦੁਨਿਆਵੀ ਸੁਭਾਅ, ਅੱਗ ਨੇ ਖੂਨ ਸਾੜ ਦਿੱਤਾ, ਚਰਬੀ ਸਾੜ ਦਿੱਤੀ, ਮਾਸ ਸਾੜ ਦਿੱਤਾ, ਵਿਖਾਇਆ ਸਤਿਗੁਰੂ ਜੀ ਨੇ ਸਿਰੇ ਦੀ ਸ਼ਾਂਤੀ ਵੀ ਰੱਖੋਗੇ ਪਰ ਜਿਹੜਾ ਬੇਈਮਾਨ ਮਨੁੱਖ ਹੋਏਗਾ, ਜ਼ੁਲਮ ਕਰਨ ਵਾਲਾ ਹੋਏਗਾ, ਧਰਮ ਤੋਂ ਕੋਹਾਂ ਦੂਰ ਹੋਵੇਗਾ ਨਾ, ਉਹਦੇ ਮਨ ਵਿੱਚ ਭੋਰਾ ਜਿਹੀ ਵੀ ਦਇਆ ਨਹੀਂ ਆਉਣੀ। ਮੈਂ ਦੁਬਾਰਾ ਰਿਪੀਟ ਕਰਾਂ, ਜੇ ਕਿਣਕਾ ਮਾਤਰ ਵੀ ਉਹਨਾਂ ਲੋਕਾਂ ਦੇ ਹਿਰਦੇ ਵਿੱਚ ਦਇਆ ਹੁੰਦੀ, ਮਨ ਪਸੀਜ ਜਾਣਾ ਸੀ, ਤੱਤੀ ਤਵੀ 'ਤੇ ਬਿਠਾਲ ਛੱਡਿਆ। ਇੱਥੋਂ ਹੀ ਨਹੀਂ, ਦੇਗ ਵਿੱਚ ਵੀ ਉਬਾਲਿਆ ਗਿਆ ਸਤਿਗੁਰੂ ਜੀ ਨੂੰ। ਪਰ ਸਤਿਗੁਰੂ ਜੀ ਨੇ ਪੂਰਨੇ ਪਾ ਕੇ ਦਿੱਤੇ, ਲਕੀਰਾਂ ਖਿੱਚ ਕੇ ਦਿੱਤੀਆਂ। ਤਾਂ ਹੀ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਿੱਲੀ, ਅਤੇ ਜਿਸ ਦਿਨ ਭਾਈ ਦਿਆਲ ਦਾਸ ਜੀ ਨੂੰ ਦੇਗ ਵਿੱਚ ਉਬਾਲਣ ਲੱਗੇ ਨਾ, ਅਤੇ ਉਸਨੇ ਮੰਗ ਰੱਖੀ ਸੀ, ਪੁੱਛਿਆ ਉਹਨਾਂ ਨੇ, ਕਹਿਣ ਲੱਗੇ ਬਸ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਮਣੇ ਆਉਣ। ਇਤਿਹਾਸਕਾਰਾਂ ਜ਼ਿਕਰ ਕੀਤਾ, ਭਾਈ ਦਿਆਲਾ ਜੀ ਨੇ ਅਰਦਾਸ ਕੀਤੀ ਸੀ, ਸਤਿਗੁਰੂ ਸਰੂਪ ਉਹੀ ਹੈ, ਜੋਤ ਉਹੀ ਹੈ, ਸਰੀਰ ਹੀ ਬਦਲਿਆ, ਜੋਤ ਉਹੀ ਹੈ, ਪਰ ਪੰਜਵੇਂ ਜਾਮੇ ਦੇ ਵਿੱਚ, ਕਿਉਂਕਿ ਸਿੱਖਾਂ ਨੂੰ ਡਿਉੜੀ ਵਿੱਚ ਕੈਦ ਕੀਤਾ ਗਿਆ ਸੀ, ਚੰਦੂ ਦੀ ਹਵੇਲੀ ਵਿੱਚ, ਅਤੇ ਡਿਉੜੀ ਦੇ ਅੰਦਰ ਵਾਰ ਤੱਤੀ ਤਵੀ 'ਤੇ ਧੰਨ ਗੁਰੂ ਤੇਗ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਾਲਿਆ ਗਿਆ ਸੀ। ਸਿੱਖ ਦਿਖਾਈ ਵੇਖ ਰਹੇ ਸਨ, ਵੇਖ ਰਿਹਾ ਸੀ ਸਿੱਖਾਂ ਨੂੰ, ਤਰਲੋ ਮੱਛੀ ਹੋ ਰਹੇ ਸਨ। ਇਤਿਹਾਸਲ ਵੇਰਾ ਮੈਂ ਉੱਧਰ ਨਾ ਜਾਵਾਂ, ਪਰ ਜ਼ਿਕਰ ਕੀਤਾ ਕਵੀ ਭਾਈ ਸੰਤੋਖ ਸਿੰਘ ਜੀ ਨੇ ਵੀ, ਵੀ ਅੰਦਰੋਂ ਸੜ ਰਿਹਾ ਸੀ ਹਿਰਦਾ ਸਿੱਖਾਂ ਦਾ, ਕਿਉਂਕਿ ਗੁਰੂ ਸਾਹਮਣੇ ਤੱਤੀ ਤਵੀ 'ਤੇ ਬੈਠਾ ਸਿੱਖ ਡਿਉੜੀ ਵਿੱਚ ਕੈਦ ਕੀਤੇ ਆ, ਵੇਖ ਰਹੇ ਨੇ। ਅਤੇ ਜਦੋਂ ਭਾਈ ਦਿਆਲਾ ਜੀ ਦੇਗ ਵਿੱਚ ਬਹਿਣ ਲੱਗੇ, ਅਰਦਾਸ ਕੀਤੀ ਸੀ ਸਤਿਗੁਰੂ, ਪੰਜਵੇਂ ਜਾਮੇ ਵਿੱਚ ਸਿੱਖਾਂ ਨੂੰ ਸਾਹਮਣੇ ਬਾਲ ਕੇ ਤੁਸੀਂ ਖੁਦ ਦੇਗ ਵਿੱਚ ਉੱਬਲ ਕੇ ਪੂਰਨੇ ਪਾ ਕੇ ਵਿਖਾਏ ਵੀ ਭਾਣਾ ਕਿਵੇਂ ਮੰਨਣਾ। ਅਤੇ ਅੱਜ ਸਤਿਗੁਰੂ ਜੀ ਬਦਲ ਗਿਆ, ਅੱਜ ਗੁਰੂ ਜੀ ਤੁਸੀਂ ਸਾਹਮਣੇ ਹੋ, ਅਤੇ ਅੱਜ ਸਿੱਖ ਉਹਨਾਂ ਪੂਰਨਿਆਂ 'ਤੇ ਚੱਲਣ ਲੱਗਾ, ਦੇਗ ਵਿੱਚ ਉਬਾਲੇ ਖਾਣ ਲੱਗਾ। ਹੁਣ ਕਿਰਪਾ ਕਰਿਓ, ਇਸ ਸਿੱਖ ਦੀ ਲਾਜ ਰੱਖਿਓ, ਤੁਹਾਡੇ ਪਾਏ ਹੋਏ ਪੂਰਨਿਆਂ 'ਤੇ ਚੱਲ ਸਕੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਇਸ ਧਰਤੀ 'ਤੇ ਬੜੇ ਬੜੇ ਦਾਨੀ ਆਏ ਜੀ। ਕੱਲ੍ਹ ਵੀ ਅਸੀਂ ਕਿਧਰੇ ਕਥਾ ਸੀ, ਇੱਥੋਂ ਤੱਕ ਵੀ ਬੜੇ ਬੜੇ ਰਾਜੇ ਮਹਾਰਾਜਿਆਂ ਨੇ ਆਪਣੇ ਆਪ ਨੂੰ ਦਾਨੀ ਅਖਵਾਉਣ ਵਾਸਤੇ ਆਪਣੀਆਂ ਰਾਣੀਆਂ ਤੱਕ ਦਾਨ ਕਰ ਦਿੱਤੀਆਂ, ਵੀ ਸਾਨੂੰ ਕੋਈ ਦਾਨੀ 'ਤੇ ਆਖੇ ਨਾ, ਹੱਦ ਹੋ ਗਈ। ਧਨ ਦੌਲਤ ਦਾਨ ਕੀਤਾ, ਸੋਨਾ ਚਾਂਦੀ ਦਾਨ ਕੀਤਾ, ਪਰ ਇੱਥੇ ਵੀ ਤ੍ਰਿਸ਼ਨਾ ਨਾ ਮੁੱਕੀ ਦਾਨੀ ਅਖਵਾਉਣ ਨੂੰ, ਵੀ ਕੋਈ ਦਾਨੀ ਦੇ ਕਵੇ ਵੀ ਇਹ ਸਿਰੇ ਦਾ ਦਾਨੀ, ਰਾਣੀਆਂ ਦਾਨ ਕਰ ਦਿੱਤੀਆਂ ਆਪਣੀਆਂ, ਹੱਦ ਹੋ ਗਈ, ਆਪਣੀ ਗੈਰਤੀ ਦਾਨ ਕਰ ਦਿੱਤੀ, ਅਣਖੀ ਦਾਨ ਕਰ ਦਿੱਤੀ, ਪਰ ਇੱਕੋ ਇੱਕ ਵਾਹਿਦ ਦਾਨੀ ਇਸ ਧਰਤੀ 'ਤੇ ਆਇਆ, ਜਿਸ ਨੂੰ ਕਿਹਾ ਗਿਆ ਸਰਬੰਸ ਦਾਨੀ। ਪਰ ਉਸਨੇ ਦਾਨ ਤਾਂ ਕੀਤਾ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਚੱਲੇ, ਕਹਿਣ ਲੱਗੇ, ਇਤਿਹਾਸ ਲੰਬੇਰਾ ਜੀ, ਸਤਿਗੁਰੂ ਕਹਿਣ ਲੱਗੇ, ਮੈਂ ਸ਼ਹਾਦਤ ਦੇ ਦੇਵਾਂਗਾ, ਹਿੰਦੂ ਧਰਮ 'ਤੇ ਬਚ ਜਾਵੇਗਾ, ਪਰ ਤੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣਾ। ਅਤੇ ਸਤਿਗੁਰੂ ਜੀ ਨੇ ਕਿਹਾ ਸੀ, ਇੱਕ ਬੱਚੇ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠਣ ਦੇ ਨਾਲ ਜੇ ਲੱਖਾਂ ਲੋਕਾਂ ਦੇ ਸਿਰ ਦੇ ਪਿਤਾ ਦਾ ਸਾਇਆ ਬਚ ਸਕਦਾ, ਇਹ ਸੌਦਾ ਮਹਿੰਗਾ ਨਹੀਂ। 14 ਜੰਗਾਂ ਸਤਿਗੁਰੂ ਜੀ ਨੇ ਲੜੀਆਂ, ਨਹੀਂ ਤਾਂ ਇਤਿਹਾਸ ਦੇ ਵਿੱਚ ਕਿਸੇ ਧਰਮ ਨੂੰ ਆਪਾਂ ਨੀਵਾਂ ਨਹੀਂ ਦਿਖਾਉਣਾ। ਇੱਕ ਮੈਂ ਹੋਰ ਜ਼ਿਕਰ ਕਰ ਦੇਵਾਂ, ਕੋਈ ਵੀ ਧਰਮ ਸਮੁੱਚਾ ਮਾੜਾ ਨਹੀਂ ਹੋਇਆ। ਜੇ ਆਪਾਂ ਸਿੱਖਾਂ ਦੀ ਗੱਲ ਕਰੀਏ ਨਾ, ਸਿਰੇ ਦੇ ਗਦਾਰ ਵੀ ਸਿੱਖਾਂ ਵਿੱਚ ਹੋਏ ਨੇ। ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਬੋਲਦਾ ਪਿਆ, ਧਿਆਨ ਸਿੰਘ ਡੋਗਰੇ, ਲਾਲ ਸਿੰਘ ਹੋਣਾ ਵਾਗੇ ਸਿਰੇ ਦੇ ਗਦਾਰ ਜੰਮੇ। ਲਾਹਣਤਾਂ ਪੈਂਦੀਆਂ ਇਤਿਹਾਸ ਵਿੱਚ ਅੱਜ ਤੱਕ ਇਹਨਾਂ ਲੋਕਾਂ ਨੂੰ। ਹਰੇਕ ਧਰਮ ਦੇ ਵਿੱਚ ਸਿਰੇ ਦੇ ਬੰਦਗੀ ਵਾਲੇ ਵੀ ਹੋਏ, ਧਰਮੀ ਵੀ ਹੋਏ, ਸਿਰੇ ਦੇ ਗਦਾਰ ਅਤੇ ਲਾਹਣਤੀ ਵੀ ਹੋਏ। ਸਿੱਖ ਧਰਮ ਵਿੱਚ ਵੀ ਹੋਏ, ਹਿੰਦੂ ਧਰਮ ਵਿੱਚ ਵੀ ਹੋਏ, ਮੁਸਲਮਾਨ ਭਰਾਵਾਂ ਵਿੱਚ ਵੀ ਹੋਏ, ਈਸਾਈਆਂ, ਯਹੂਦੀਆਂ, ਸਾਰਿਆਂ 'ਚ ਹੋਏ। ਇਸ ਕਰਕੇ ਕਿਸੇ ਸਮੁੱਚੀ ਕੌਮ ਨੂੰ ਮਾੜਾ ਨਹੀਂ ਆਪਾਂ ਕਹਿ ਸਕਦੇ। ਜੇ ਕਿਸੇ ਕੌਮ ਦੇ ਵਿੱਚ ਕਿਸੇ ਬੰਦੇ ਨੇ ਲਾਹਣਤ ਖੱਟੀ ਹੈ, ਉਸ ਬੰਦੇ ਨੂੰ ਆਪਾਂ ਮਾੜਾ ਕਹੀਏ, ਪਰ ਸਮੁੱਚੀ ਕੌਮ ਕਿਸੇ ਨੂੰ ਮਾੜਾ ਨਾ ਕਹੀਏ। ਕਿਉਂਕਿ ਕਿਸੇ ਨਾ ਕਿਸੇ ਰਹਿਬਰ ਨੇ ਉਸ ਧਰਮ ਨੂੰ ਤੋਰਿਆ, ਫਿਰ ਉਸ ਰਹਿਬਰ ਨੂੰ ਉਲਾਮਾ ਜਾਂਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਦਿੱਲੀ ਜਾਂਦੇ ਹੈ ਤੇ ਉੱਥੇ ਵੀ ਸਵਾਲ ਹੋਇਆ ਸੀ, ਕਹਿਣ ਲੱਗੇ ਤੁਸੀਂ ਆਪਣੇ ਪਹਿਲੇ ਸਤਿਗੁਰਾਂ ਦੇ ਸਿਧਾਂਤ ਦੇ ਉਲਟ ਚੱਲ ਰਹੇ ਹੋ, ਉਹਨਾਂ ਜਨੇਊ ਦੀ ਵਿਰੋਧਤਾ ਕੀਤੀ, ਤੁਸੀਂ ਜਨੇਊ ਦੇ ਹੱਕ ਵਿੱਚ ਸ਼ਹਾਦਤ ਦੇਣ ਤੱਕ ਆ ਗਏ ਹੋ। ਸਤਿਗੁਰੂ ਕਹਿਣ ਲੱਗੇ ਨਹੀਂ, ਗੱਲ ਜਨੇਊ ਦੀ ਨਹੀਂ, ਗੱਲ ਆ ਵੀ ਅਸੀਂ ਜ਼ੁਲਮ ਅਤੇ ਜ਼ਬਰ ਦੇ ਖਿਲਾਫ ਸਿਧਾਂਤ ਆ ਗੁਰੂ ਘਰ ਦਾ, ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨ ਤਾਨ, ਇਹ ਸਿਧਾਂਤ ਆ ਸਿੱਖ ਧਰਮ ਦਾ। ਸਤਿਗੁਰੂ ਜੀ ਕਹਿਣ ਲੱਗੇ ਉਸ ਵੇਲੇ ਧੱਕੇ ਨਾਲ ਪਾਇਆ ਜਾ ਰਿਹਾ ਸੀ, ਅਸੀਂ ਤਾਂ ਵਿਰੋਧਤਾ ਕੀਤੀ, ਅੱਜ ਧੱਕੇ ਨਾਲ ਲਾਇਆ ਜਾ ਰਿਹਾ ਸੀ ਤਾਂ ਵਿਰੋਧਤਾ ਕੀਤੀ। ਸਤਿਗੁਰਾਂ ਇਹ ਵੀ ਕਿਹਾ ਸੀ ਅੱਜ ਜੇ ਹੁਕਮਰਾਨ ਹਿੰਦੂ ਧਰਮ ਦਾ ਹੁੰਦਾ, ਉਹ ਜ਼ੁਲਮ ਕਰ ਰਿਹਾ ਹੁੰਦਾ ਮੁਸਲਮਾਨਾਂ 'ਤੇ, ਅਤੇ ਅਸੀਂ ਮੁਸਲਮਾਨਾਂ ਦੇ ਹੱਕ ਵਿੱਚ ਖਲੋਣਾ ਸੀ, ਅਸੀਂ ਜ਼ਬਰ ਅਤੇ ਜ਼ੁਲਮ ਦੇ ਹੱਕ ਵਿੱਚ ਨਹੀਂ, ਉਸ ਦੇ ਖਿਲਾਫ ਖੜਾਂਗੇ। ਕਿਸੇ ਗਰੀਬ 'ਤੇ ਕੋਈ ਜ਼ੁਲਮ ਕਰੇ, ਕਿਸੇ ਗਰੀਬ ਨਾਲ ਕੋਈ ਧੱਕਾ ਕਰੇ, ਅਸੀਂ ਉਸ ਦੇ ਹੱਕ ਵਿੱਚ ਖਲੋਵਾਂਗੇ। ਇਹ ਨਹੀਂ ਵੀ ਗਰੀਬ 'ਤੇ ਜ਼ੁਲਮ ਹੋ ਰਿਹਾ ਹੋਵੇ ਅਤੇ ਉਸੇ ਪਾਸੇ ਹੋ ਕੇ ਕਹੋ ਵੀ ਤੂੰ ਠੀਕ ਆ, ਆਪਣਾ ਰਾਜਸੀ ਲਾਹਾ ਲੈਣ ਵਾਸਤੇ, ਨਿੱਜੀ ਲਾਹਾ ਲੈਣ ਵਾਸਤੇ, ਉਸ ਤੋਂ ਵੱਡਾ ਅਕਿਰਤ ਕਾਨੂੰਨ ਹੋਰ ਮਨੁੱਖ ਹੋਰ ਕੌਣ ਹੋ ਸਕਦਾ। ਵੀ ਜੇ ਕਿਸੇ ਗਰੀਬ 'ਤੇ ਜ਼ੁਲਮ ਹੋ ਰਿਹਾ, ਜੇ ਉਹਦੀ ਮਦਦ ਨਹੀਂ ਕਰਨੀ ਤਾਂ ਘੱਟੋ ਘੱਟ ਜ਼ੁਲਮ ਕਰਨ ਵਾਲੇ ਦੇ ਨਾਲ ਤਾਂ ਨਾ ਖੜੋ। ਮੈਂ ਅੱਗੇ ਵੀ ਇਸ ਸਟੇਜ ਤੋਂ ਇੱਕ ਵਾਰ ਜ਼ਿਕਰ ਕੀਤਾ ਸੀ, ਨਵਾਬ ਮਲੇਰਕੋਟਲਾ ਉਹ ਲੜਿਆ, ਸਿੱਖਾਂ ਦੇ ਵਿਰੁੱਧ ਲੜਿਆ ਜੀ, ਪਰ ਅਸੀਂ ਉਹਦਾ ਹਾ ਦਾ ਨਾਰਾ ਨਹੀਂ ਭੁੱਲੇ। ਕਿਉਂ? ਬੜੀ ਜ਼ੁਰਤ ਵਿਖਾਈ ਉਹਨੇ, ਮਰਦ ਨਿਕਲਿਆ ਜੀ ਭਰੀ ਸਭਾ ਵਿੱਚ, ਅਤੇ ਫਿਰ ਸਭਾ ਵੀ ਜਿੱਥੇ ਉਹਦੀ ਆਪਣੀ, ਉਹਨੇ ਕਿਹਾ ਸੀ ਨਹੀਂ ਇਹ ਧਰਮ ਇਜਾਜ਼ਤ ਨਹੀਂ ਦਿੰਦਾ। ਇਹਦਾ ਮਤਲਬ ਕੋਈ ਨਾ ਕੋਈ ਕਣੀ ਧਰਮ ਦੀ ਹੈ ਸੀ। ਉਹ ਵੱਖਰਾ ਵਿਸ਼ਾ, ਉਹ ਸਿੱਖਾਂ ਦੇ ਖਿਲਾਫ ਲੜਿਆ, ਜੰਗ ਵਿੱਚ ਲੜਿਆ, ਪਰ ਕੋਈ ਸਟੈਂਡ ਕੋਈ ਸਿਧਾਂਤ ਤੇ ਮਨੁੱਖ ਦਾ ਹੋਵੇ ਨਾ। ਇੱਥੋਂ ਹੀ ਅੱਗੇ ਵੀ ਜ਼ਿਕਰ ਕੀਤਾ, ਕਿਸੇ ਕੌਮ ਦੀ ਮਜ਼ਬੂਤੀ ਵਾਸਤੇ ਤਿੰਨ ਬੁਨਿਆਦੀ, ਇਹ ਲੈਂਟਰ ਖੜਾ ਹੋਇਆ ਨਾ ਜੀ, ਆਲੇ ਦੁਆਲੇ ਪਿੱਲਰ ਆ, ਇਹ ਇੰਜੀਨੀਅਰ ਨੂੰ ਪਤਾ ਕਿੰਨੇ ਪਿੱਲਰ ਹੋਣਗੇ, ਘੱਟੋ ਘੱਟ ਕਿੰਨੇ ਪਿੱਲਰ ਹੋਣਗੇ ਤੇ ਇਹ ਲੈਂਟਰ ਖੜਾ ਹੋ ਸਕਦਾ। ਕਿਸੇ ਕੌਮ ਨੂੰ ਖੜਾ ਕਰਨਾ ਨਾ ਆਪਣੇ ਪੈਰਾਂ 'ਤੇ, ਉਹਦੇ ਵੀ ਬੁਨਿਆਦੀ ਸਿਧਾਂਤਾਂ ਦੀ ਲੋੜ ਆ, ਅਤੇ ਘੱਟੋ ਘੱਟ ਤਿੰਨ ਬੁਨਿਆਦੀ ਸਿਧਾਂਤ ਹੋਣੇ ਜ਼ਰੂਰੀ ਹੈ। ਭਾਸ਼ਾ ਆਪਣੀ ਹੋਵੇ, ਕੇਂਦਰੀ ਅਸਥਾਨ ਆਪਣਾ ਹੋਵੇ, ਅਤੇ ਧਰਮ ਗ੍ਰੰਥ ਆਪਣਾ ਹੋਵੇ। ਇਹ ਤਿੰਨੇ ਬੁਨਿਆਦੀ ਸਿਧਾਂਤ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਤੱਕ ਕਾਇਮ ਹੋ ਚੁੱਕੇ ਸਨ। ਭਾਸ਼ਾ ਵੀ ਗੁਰਮੁਖੀ, ਕੇਂਦਰੀ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਅਤੇ ਉਸ ਦੇ ਵਿੱਚ ਪ੍ਰਕਾਸ਼ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹਨੂੰ ਦਸਵੇਂ ਪਾਤਸ਼ਾਹ ਜੀ ਨੇ ਫਿਰ ਗੁਰਿਆਈ ਬਖਸ਼ਿਸ਼ ਕਰਕੇ ਕਿਹਾ ਸੀ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਤਿਹਾਸ ਪੜ੍ਹਿਓ, ਜਦੋਂ ਪੈੜ ਨੱਪਦੇ 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 ਤੁਰੇ ਜਾਓਗੇ ਨਾ, ਸਤਿਗੁਰੂ ਜੀ ਦੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦਾ ਮੂਲ ਕਾਰਨ ਜਾ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਉਸਾਰਨਾ, ਉਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਇਹ ਹੋਵੇਗਾ। ਕਿਉਂ? ਬੁਨਿਆਦੀ ਨੁਕਤੇ ਕਾਇਮ ਹੋ ਗਏ, ਫਿਕਰ ਪੈ ਗਿਆ ਸੀ ਇਸ ਕੌਮ ਦੇ ਮੂਲ ਸਿਧਾਂਤ ਕਾਇਮ ਹੋ ਗਏ ਆ, ਇਹ ਟੱਠਣੀ ਨਹੀਂ, ਇਹ ਮਹੱਲ ਕਿਸੇ ਕੋਲੋਂ ਟੱਠਣਾ ਨਹੀਂ। ਤਾਂ ਹੀ ਬਾਹਰਲੇ ਹੁਕਮਰਾਮ ਆਏ। ਹੁਣ ਅਬਦਾਲੀ ਨੂੰ ਹਰਿਮੰਦਰ ਸਾਹਿਬ ਨੇ ਕੁਝ ਨਹੀਂ ਸੀ ਕਿਹਾ, ਪਰ ਅਬਦਾਲੀ ਨੇ ਢਾਇਆ, ਬਰੂਦ ਨੀਹਾਂ ਦੇ ਵਿੱਚ ਰੱਖ ਕੇ ਉਡਾ ਦਿੱਤਾ ਜੀ। ਕਿਉਂ? ਸਿਧਾਂਤ ਸੀ ਨਾ, ਸਿਧਾਂਤ ਵੱਢ ਖਾਣ ਨੂੰ ਪੈਂਦਾ ਸੀ, ਕਿਉਂਕਿ ਵਾਰ ਵਾਰ ਕੋਈ ਨਹੀਂ ਸੀ ਅੜਦਾ, ਸਿੱਖ ਕੌਮ ਅੜਦੀ ਸੀ। ਉਹਨੇ ਕਿਹਾ ਇਹ ਸਿਧਾਂਤ ਜਦੋਂ ਤੱਕ ਕਾਇਮ ਆ ਨਾ, ਇਹ ਕੌਮ ਨੂੰ ਨੀਵਾਂ ਨਹੀਂ ਵਿਖਾਇਆ ਜਾ ਸਕਦਾ, ਖਤਮ ਨਹੀਂ ਕੀਤਾ ਜਾ ਸਕਦਾ, ਇਹਨੂੰ ਸਿਧਾਂਤ ਨੂੰ ਹੀ ਢਹਿ ਢੇਰੀ ਕਰ ਦਿਓ। ਪਰ ਅਫਸੋਸ ਦੀ ਗੱਲ ਉਦੋਂ ਹੋਈ, ਹਮੇ ਤੋ ਆਪਣੋ ਨੇ ਲੁੱਟਾ, ਗੈਰੋਂ ਮੈਂ ਕਹਾਂ ਦਮ ਥਾ, ਹਮਾਰੀ ਕਿਸ਼ਤੀ ਡੁੱਬੀ ਵਹਾਂ ਜਹਾਂ ਪਾਣੀ ਕੰਮ ਥਾ। ਜਦੋਂ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਸਾਡੇ ਸਿਧਾਂਤਾਂ ਨੂੰ ਖੋਰਾ ਲਾਉਣਾ ਸ਼ੁਰੂ ਕੀਤਾ, ਅਵਦਾਲੀ ਦਾ ਸਾਨੂੰ ਰਾਂਝਣੀ ਉਹ ਤਾਂ ਬਾਹਰੋਂ ਹੀ ਹਮਲਾਵਰ ਆਇਆ ਸੀ ਨਾ, ਉਹਦੇ ਕੋਲ ਅਸੀਂ ਕੀ ਆਸ ਰੱਖ ਸਕਦੇ ਸਾਂ ਭਲੇ ਦੀ। ਪਰ ਦੇਸ਼, ਜਿਸ ਦੇਸ਼ ਦੀ ਆਜ਼ਾਦੀ ਵਾਸਤੇ ਅੱਜ ਤੇ ਬੋਲਣ 'ਤੇ ਵੀ ਪਾਬੰਦੀ, ਚੈਨਲ ਤੱਕ ਬੰਦ ਕਰ ਦਿੱਤਾ ਜਾਂਦਾ, ਪਰ ਜੇ ਗੁਰੂ ਰਾਮਦਾਸ ਨੂੰ ਪਾਇਆ, ਇਸ ਸਟੇਜ ਤੋਂ ਮੇਰੀ ਆਵਾਜ਼ ਆਉਂਦੀ ਰਹੇਗੀ। ਜੇ ਗੁਰੂ ਰਾਮਦਾਸ ਨੂੰ ਨਾ ਪਾਇਆ, ਇਸ ਸਟੇਜ ਤੋਂ ਮੇਰੀ ਆਵਾਜ਼ ਨਹੀਂ ਆਏਗੀ, ਪਰ ਮੈਂ ਬੋਲਾਂਗਾ ਜ਼ਰੂਰ। ਇਹ ਮੈਂ ਦ੍ਰਿੜ ਇਰਾਦੇ ਨਾਲ ਅੱਜ ਬੈਠਾਂ ਗੁਰੂ ਦੀ ਜੂਰੀ ਵਿੱਚ। ਜੇ ਗੁਰੂ ਰਾਮਦਾਸ ਨੂੰ ਪਾਉਂਦਾ ਹੋਇਆ ਬੋਲਾਂਗਾ ਮੈਂ ਖੁੱਲ੍ਹ ਕੇ ਸੰਗਤ ਜੀ। ਜੇ ਸਤਿਗੁਰੂ ਨੂੰ ਪਾਇਆ ਅਗਲੇ ਮਹੀਨੇ ਮੈਂ ਕਥਾ ਕਰਾਂਗਾ। ਜੇ ਸਰਕਾਰਾਂ ਦਬਾ ਗਈਆਂ ਅਗਲੇ ਮਹੀਨੇ ਮੇਰੀ ਆਵਾਜ਼ ਨਹੀਂ ਆਏਗੀ, ਪਰ ਮੈਂ ਬੋਲਾਂਗਾ। ਸਮੇਂ ਸਮੇਂ 'ਤੇ ਸਰਕਾਰਾਂ ਨੇ ਦਬਾਇਆ ਜੀ ਸਾਨੂੰ। ਹੁਣ ਇਹ ਗੱਲ, ਇਸ ਗੱਲ ਨੂੰ ਤਾਂ ਭੁੱਲ ਗਏ ਨਾ, ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਆਪਣਾ ਖੂਨ ਪਾਣੀ ਵਾਂਗ ਰੋੜਿਆ ਸਿੱਖਾਂ ਨੇ। ਇੱਕ ਦਵਾਨੀ ਕਦਰ ਨਹੀਂ ਪਾਈ ਇਸ ਦੇਸ਼ ਦੀਆਂ ਹਕੂਮਤਾਂ ਨੇ, ਕੋਈ ਕਦਰ ਨਹੀਂ ਪਾਈ ਜੀ। ਜੇ ਕਦਰ ਪਾਈ ਹੁੰਦੀ ਇਸ ਅਸਥਾਨ 'ਤੇ ਟੈਂਕ ਚੜ੍ਹ ਕੇ ਨਾ ਆਉਂਦੇ, ਇਸ ਅਸਥਾਨ 'ਤੇ ਤੋਪਾਂ ਨਾਲ ਗੋਲੇ ਨਾ ਦਾਗੇ ਹੁੰਦੇ। ਅਕਿਰਤ ਘਣ ਲੋਕਾਂ ਦਾ ਇਹੋ ਹੀ ਸਬੂਤ ਹੁੰਦਾ, ਉਹ ਕੀਤੀ ਭੁੱਲ ਜਾਂਦੇ, ਭਾਰਤੀ ਹਕੂਮਤ ਭੁੱਲ ਗਈ। ਇਸ ਅਸਥਾਨ 'ਤੇ ਇਤਿਹਾਸ ਤੁਸੀਂ ਸੁਣਿਆ, ਅੱਖੀਂ ਵੇਖਿਆ, ਅੱਜ ਵੀ ਜਿਉਂਦੇ ਜਾਗਦੇ ਲੋਕ ਬੈਠੇ ਨੇ। ਤੋਪਾਂ ਦਾਗੀਆਂ ਗਈਆਂ, ਗੋਲੇ ਦਾਗੇ ਗਏ, ਟੈਂਕ ਚੜ੍ਹ ਕੇ ਆਏ, ਕਾਹਦੇ ਵਾਸਤੇ? ਸਾਡਾ ਸਿਧਾਂਤ ਖਤਮ ਕਰਨ ਵਾਸਤੇ। ਅੱਜ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਾਡੇ ਕੋਲ ਪਿਆ, ਜਿਸ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ, ਕੋਲ ਪਿਆ। ਅੱਜ ਵੀ ਇੱਕ ਡਿਉੜੀ ਅਸੀਂ ਰੱਖੀ ਹੈ ਜਿਸ ਦੇ ਵਿੱਚ ਗੋਲੀਆਂ ਲੱਗੀਆਂ ਜੂਨ 1984 ਦੇ ਵੇਲੇ। ਉਹਨੂੰ ਪਲਸਤਰ ਨਹੀਂ ਕੀਤਾ ਗਿਆ, ਕਿਉਂ? ਉਹ ਸਿੱਖਾਂ ਨੂੰ ਵੀ ਜਗਾਉਣ ਵਾਸਤੇ ਅਸੀਂ ਵੀ ਭੁੱਲ ਜਾਂਦੇ, ਛੇਤੀ ਛੋੜੀ ਛੇਤੀ ਭੁੱਲ ਜਾਂਦੇ। ਤਿੰਨ ਪਲਸਤਰ ਨੇ ਪਰ ਇੱਕ ਰੱਖੀ ਹੈ, ਯਾਦ ਰਹੇ ਸਾਨੂੰ ਵੀ ਸਾਡਾ ਇਹ ਸਿਧਾਂਤ ਆ, ਇਹਨੂੰ ਢਾਉਣ ਵਾਸਤੇ ਇਹ ਗੋਲੀਆਂ ਵੱਜੀਆਂ। ਜੂਨ 1984 ਦੇ ਵੇਲੇ ਰੱਜ ਕੇ ਬੇਅਦਬੀ ਕੀਤੀ ਸਾਡੇ ਅਸਥਾਨ ਦੀ, ਆਪਾਂ ਜੋ ਮਰਜ਼ੀ ਕਹੀਏ ਜੀ, ਮਰਿਆਦਾ ਵੀ ਭੰਗ ਹੋਈ, ਖੂਨ ਵੀ ਡੁੱਲਿਆ। ਜਿਸ ਅਸਥਾਨ ਨੂੰ ਰਾਤ ਨੂੰ ਅਸੀਂ ਦੁੱਧ ਨਾਲ ਧੋਨੇ ਆ ਨਾ, ਕਦੀ ਸਾਡੇ ਹੀ ਖੂਨ ਨਾਲ ਧੋਤਾ ਗਿਆ ਸਾਡਾ ਹਰਿਮੰਦਰ ਸਾਹਿਬ। ਅਸੀਂ ਦੁੱਧ ਨਾਲ ਧੋਨੇ ਆ, ਪਰ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਸਾਡੇ ਖੂਨ ਨਾਲ ਸਾਡੇ ਅਸਥਾਨ ਦਾ ਇਸ਼ਨਾਨ ਕਰਵਾਇਆ, ਨਹੀਂ ਭੁੱਲ ਸਕਦੇ ਅਸੀਂ। ਅੱਜ ਜਦੋਂ ਤਸਵੀਰਾਂ ਵੇਖੀ ਦੀਆਂ ਨਾ, ਲੂਈ ਕੰਢੇ ਹੋ ਜਾਂਦਾ, ਅਸੀਂ ਕੀ ਕੀਤਾ ਇਸ ਦੇਸ਼ ਵਾਸਤੇ, ਅਤੇ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਕੀ ਕੀਤਾ ਸਾਡੇ ਵਾਸਤੇ। ਮੈਂ ਇਤਿਹਾਸ ਇਹ ਤਾਂ ਨਾ ਦੁਹਰਾਵਾਂ, ਪਰ ਜੂਨ 1984 ਦੇ ਬਾਅਦ ਇਸ ਸ਼ਹਿਰ ਵਿੱਚ ਵੱਸਣ ਵਾਲੇ ਕਈ ਅਕਿਰਤ ਘਣ ਲੋਕ, ਇੱਕ ਬੀਬੀ ਨੇ ਲੱਡੂ ਵੱਡੇ ਵੀ ਹਰਿਮੰਦਰ ਸਾਹਿਬ ਟੱਠਾ, ਇਹਨਾਂ ਦੇ ਗੁਰੂ ਨੂੰ ਗੋਲੀਆਂ ਵੱਜੀਆਂ, ਇਹਨਾਂ ਦਾ ਅਕਾਲ ਤਖ਼ਤ ਟੱਠਾ, ਉਸ ਬੀਬੀ ਨੇ ਲੱਡੂ ਵੰਡੇ, ਫੌਜੀਆਂ ਨੂੰ ਆਣ ਕੇ ਲੱਡੂ ਖਵਾਏ। ਅੱਜ ਵੀ ਜੀਂਦੀ ਉਹ, ਬੜੀਆਂ ਡੀਂਗਾਂ ਮਾਰਦੀ ਹੈ ਧਰਮ ਦੀਆਂ, ਪਰ ਉਸ ਬੰਦੇ ਨੂੰ ਧਰਮੀ ਕਹਿਣਾ ਆਪਣੇ ਆਪ ਨੂੰ ਵੀ ਉਸ ਅਕਿਰਤ ਘਣਾਂ ਦੀ ਕਤਾਰ ਵਿੱਚ ਖੜਾ ਕਰਨਾ, ਜਿਹੜਾ ਕਿਸੇ ਦਾ ਧਰਮ ਅਸਥਾਨ ਢੱਠਦਾ ਵੇਖ ਕੇ ਖੁਸ਼ੀ ਵਿੱਚ ਲੱਡੂ ਵੱਡਦਾ ਹੋਵੇ। ਢੋਲ ਦੇ ਡੱਗਿਆਂ 'ਤੇ ਭੰਗੜੇ ਪਾਏ ਗਏ ਇੱਥੇ ਜੀ, ਇਸ ਗੁਰੂ ਕੀ ਨਗਰੀ ਵਿੱਚ। ਕਾਹਦਾ ਕਰਕੇ? ਹਰਿਮੰਦਰ ਸਾਹਿਬ ਢੱਠ ਗਿਆ ਇਹਨਾਂ ਦਾ, ਅਕਾਲ ਤਖ਼ਤ ਢੱਠ ਗਿਆ ਇਹਨਾਂ ਦਾ, ਢੋਲ ਦੇ ਡੱਗਿਆਂ 'ਤੇ ਭੰਗੜੇ ਪਾਏ ਗਏ। ਮੈਂ ਪੜ੍ਹ ਰਿਹਾ ਸਾਂ ਇਤਿਹਾਸ, ਇੱਕ ਵੀਰ ਨੇ ਕਿਤਾਬ ਵੀ ਲਿਖੀ, ਮੈਂ ਅੱਗੇ ਵੀ ਜ਼ਿਕਰ ਕੀਤਾ, ਪੱਗ ਦੀ ਲਾਜ। ਜਦੋਂ ਸਿੱਖਾਂ ਨੇ ਪਿੰਡਾਂ ਵਿੱਚੋਂ ਇੱਥੇ 84 ਤੋਂ ਬਾਅਦ, ਜੂਨ ਤੋਂ ਬਾਅਦ ਕੋਈ ਸਮਾਨ ਦੀ ਖਰੀਦੋ ਫਰੋਖਤ ਕਰਨ ਆਉਣਾ ਨਾ ਜੀ, ਉਹਨਾਂ ਨੂੰ ਟਿੱਚਰਾਂ ਕਰਨੀਆਂ, ਕਿੱਥੇ ਗਿਆ ਤੁਹਾਡਾ ਪਿੰਡਰਾਂ ਵਾਲਾ, ਕਿੱਥੇ ਗਿਆ ਤੁਹਾਡਾ ਗੁਰੂ ਗੋਬਿੰਦ ਸਿੰਘ, ਤੁਹਾਡਾ ਆਪਣਾ ਘਰ ਹੀ ਨਹੀਂ ਗੁਰੂ ਗੋਬਿੰਦ ਸਿੰਘ ਬਚਾ ਸਕਿਆ, ਕਿੱਥੇ ਗਿਆ ਗੁਰੂ ਹਰਗੋਬਿੰਦ ਸਾਹਿਬ, ਆਪਣਾ ਸਥਾਨ ਹੀ ਨਹੀਂ ਬਚਾ ਸਕਿਆ। ਇਸ ਤਰ੍ਹਾਂ ਦਾ ਸਮਾਂ ਆ ਗਿਆ ਸੀ ਕਿਉਂਕਿ ਇਹ ਜਿਉਣ ਵਾਲੀ ਅਣਖ ਗੈਰਤ ਨਾਲ ਕੌਮ। ਪਰ ਉਹ ਦਿਨ ਵੀ ਵੇਖਣੇ ਗਏ, ਮੂੰਹ 'ਤੇ ਗੱਲਾਂ ਵੱਜਦੀਆਂ ਰਹੀਆਂ ਵੀ ਤੁਹਾਡਾ ਗੁਰੂ ਕਿੱਥੇ ਗਿਆ, ਆਪਣਾ ਘਰ ਹੀ ਨਹੀਂ ਬਚਾ ਸਕਿਆ। ਇੱਕ ਵਾਰ ਤਾਂ ਹਾਲਾਤ ਇਹ ਸੀ, ਕਿਸੇ ਬੀਬੀ ਦਾ ਸਿਰ ਦਾ ਸਾਈਂ ਚੜ੍ਹਾਇਆ ਹੀ ਕਰ ਜਾਵੇ ਨਾ, ਉਹਨੂੰ ਕਹਿ ਦਿੰਦੇ ਆ ਸਿਰੋਂ ਨੰਗੀ ਹੋ ਗਈ। ਜੂਨ 1984 ਤੋਂ ਬਾਅਦ ਮੰਨੋ ਭਾਵੇਂ ਨਾ ਮੰਨੋ, ਇੱਕ ਵਾਰ ਸਾਨੂੰ ਐਵੇਂ ਹੀ ਸੀ, ਮੂੰਹ 'ਤੇ ਗੱਲਾਂ ਕਰਦੇ ਸੀ ਲੋਕ ਵੀ ਇਹ ਬੜੀ ਡੀਂਗ ਮਾਰਦੀ ਸੀ ਕੌਮ। ਵੇਖਿਆ ਨਾ ਇਹਨਾਂ ਦਾ ਘਰ ਢਾਇਆ, ਵੇਖਿਆ ਇਹਨਾਂ ਦਾ ਗੁਰੂ ਦੇ ਵਿੱਚ ਗੋਲੀਆਂ ਮਾਰੀਆਂ, ਅਸਥਾਨ ਢਾਏ, ਬੂਟ ਪਾ ਕੇ ਜੁੱਤੀਆਂ ਪਾ ਕੇ ਅਸੀਂ ਪੈਰ ਧੋ ਕੇ ਜਾਂਦੇ ਹਾਂ ਇਸ ਅਸਥਾਨ 'ਤੇ, ਬੂਟ ਪਾ ਕੇ ਫੌਜ ਆਈ ਜੀ, ਕੋਈ ਲਿਹਾਜ਼ ਵਿਖਾਇਆ ਗਿਆ, ਸੱਚ ਗੱਲ ਸਾਨੂੰ ਚੜਾਇਆ ਗਿਆ, ਸਿਰੇ ਤੋਂ ਚੜਾਇਆ ਗਿਆ। ਪਰ ਸਮਾਂ ਕੋਈ ਆਪਣੀ ਚਾਲ ਚੱਲਦਾ ਜਾਂਦਾ, ਸਮਾਂ ਕਿਸੇ ਦਾ ਲਿਹਾਜ਼ ਨਹੀਂ ਕਰਦਾ। 31 ਅਕਤੂਬਰ ਅਤੇ 1984 ਦਾ ਦਿਨ, ਜਿੱਦਣ ਫਿਰ ਇਸ ਅਸਥਾਨ 'ਤੇ ਫੌਜ ਨੂੰ ਚੜ੍ਹਾਈ ਕਰਨ ਦਾ ਹੁਕਮ ਦੇਣ ਵਾਲੀ ਬੀਬੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੱਚਾਈ ਇਹ ਹੈ, ਸਾਡਾ ਸਿਰ ਜੂਨ 1984 ਦਾ ਨੰਗਾ ਹੋਇਆ, 31 ਅਕਤੂਬਰ ਨੂੰ ਢੱਕਿਆ ਗਿਆ। ਫਿਰ ਉਦਣ ਪੱਗ ਬੱਝੀ ਸਾਡੀ, ਲੱਥੀ ਹੋਈ ਪੱਗ ਸਾਡੇ ਸਿਰ ਦੀ 31 ਅਕਤੂਬਰ 1984 ਨੂੰ ਸਾਡੇ ਸਿਰ 'ਤੇ ਫਿਰ ਬੱਝੀ, ਜਿਸ ਦਿਨ ਉਹਨਾਂ ਮਰਦਾਂ ਨੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਰ ਸਿੰਘ ਨੇ ਫਿਰ ਉਹਨੂੰ ਉਹਦੀ ਕਰਨੀ ਦਾ ਫਲ ਭੁਗਤਾਇਆ। ਭਾਈ ਬੇਅੰਤ ਸਿੰਘ ਤਾਂ ਉਸੇ ਦਿਨ ਹੀ ਸ਼ਹੀਦ ਹੋ ਗਏ, ਪਰ ਭਾਈ ਸਤਵੰਤ ਸਿੰਘ ਅਤੇ ਭਾਈ ਕੇਰ ਸਿੰਘ ਇਹਨਾਂ ਨੂੰ ਫਿਰ ਜੇਲ੍ਹ ਪਾਇਆ ਗਿਆ। ਆਪਣੀਆਂ ਹੀ ਜੇਲ੍ਹਾਂ ਉਹਨਾਂ ਦੀਆਂ, ਆਪਣੀਆਂ ਅਦਾਲਤਾਂ ਅਤੇ ਆਪਣੇ ਵਕੀਲ, ਉਹੜਕ ਨੂੰ ਫਿਰ ਫਤਵਾ ਲਾਇਆ ਗਿਆ ਭਾਈ ਸਤਵੰਤ ਸਿੰਘ ਅਤੇ ਭਾਈ ਕੇਰ ਸਿੰਘ ਜੀ ਨੂੰ ਫਾਂਸੀ ਦਾ। ਅਤੇ ਅੱਜ ਦਾ ਜਿਹੜਾ ਦਿਨ ਆ ਨਾ ਜੀ, 8:09 ਹੋਏ ਆ, 8 ਵਜੇ ਅੱਜ ਦੇ ਦਿਨ 6 ਜਨਵਰੀ ਨੂੰ 1999 ਨੂੰ ਤਿਹਾੜ ਜੇਲ੍ਹ ਦਿੱਲੀ ਵਿੱਚ ਫਾਂਸੀ ਦਿੱਤੀ ਗਈ। ਸਾਡੇ ਹੀਰੇ ਤਾਂ ਸਾਡੇ ਕੋਲੋਂ ਗਵਾਚ ਗਏ 3, ਪਰ ਅਸੀਂ ਫਖਰ ਨਾਲ ਕਹਿ ਸਕਦੇ ਹਾਂ ਸਾਡੀ ਪੱਗ ਜੇ ਕਿਸੇ ਨੇ ਲਾਈ ਸੀ ਤਾਂ ਅਸੀਂ ਸਿਰ 'ਤੇ ਪੱਗ ਰੱਖਣਾ ਜਾਣਦੇ ਵੀ ਹਾਂ। ਇਹ ਜ਼ਰੂਰ ਸਾਡੇ ਕੋਲ ਫਖਰ ਆ, ਹੀਰੇ 3 ਜ਼ਰੂਰ ਸਾਡੇ ਗਵਾਚ ਗਏ, ਪਰ ਇਹ ਉਹ ਹੀਰੇ ਆ, ਸੂਰਜ ਚਮਕੇ ਜਾਂ ਨਾ ਚਮਕੇ, ਪਰ ਇਹ 3 ਅਨਮੋਲ ਹੀਰੇ ਰਹਿੰਦੀ ਦੁਨੀਆਂ ਤੱਕ ਚਮਕਦੇ ਰਹਿਣਗੇ। ਸੱਚ ਜਾਣਿਓ, ਇੱਕ ਤਾਂ ਸਿੱਖ ਦਾ ਸਰੀਰ ਝੁਕਦਾ, ਸੀਸ ਝੁਕਦਾ ਆਪਣੇ ਗੁਰੂ ਅੱਗੇ, ਅਤੇ ਜੇ ਅੱਜ ਕਿਤੇ ਉਹ ਸ਼ਹੀਦ ਸਾਹਮਣੇ ਆ ਜਾਣ, ਉਹਨਾਂ ਦੇ ਚਰਨਾਂ 'ਤੇ ਵੀ ਸੀਸ ਝੁਕਾ ਕੇ ਨਮਸਕਾਰ ਆ। ਉਹਨਾਂ ਦੀ ਕਰਨੀ ਨੂੰ, ਉਹਨਾਂ ਦੀ ਕਥਨੀ ਨੂੰ, ਉਹਨਾਂ ਦੀ ਸ਼ਹਾਦਤ ਨੂੰ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ, ਭਾਈ ਸਤਵੰਤ ਸਿੰਘ ਜੀ ਦਾ, ਭਾਈ ਕੇਰ ਸਿੰਘ ਜੀ ਦਾ, ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਨਮਸਕਾਰ ਹੈ। ਆਓ, ਜੋ ਗੁਰੂ ਰਾਮਦਾਸ ਸਤਿਗੁਰੂ ਜੀ ਨੇ ਅੱਜ ਦੇ ਦਿਨ ਸਾਨੂੰ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ। ਹੁਕਮਨਾਮਾ ਸਾਹਿਬ ਲੰਬੇਰਾ ਸੰਖੇਪ ਹੀ ਅਰਥ ਆਪ ਸੰਗਤਾਂ ਨਾਲ ਸਾਂਝੀ ਕਰਨੀ ਹੈ, ਸਮੇਂ ਦੀ ਮਰਿਆਦਾ ਨੂੰ ਆਪਾਂ ਉਲੰਘਣ ਨਹੀਂ ਕਰਾਂਗੇ। ਇੱਕ ਵਾਰੀ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਧੰਨ ਗੁਰੂ ਰਾਮਦਾਸ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਧਿਆਨ ਧਰ ਕੇ ਬੋਲੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ।
ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਰਾਗ ਧਨਾਸਰੀ ਦੇ ਅੰਦਰ ਸ਼ੰਤ, ਸ਼ੰਤ ਦੇ ਅੱਖਰੀ ਅਰਥ ਵਿਦਵਾਨਾਂ ਨੇ ਬੜੇ ਕੀਤੇ ਨੇ। ਇੱਕ ਅੱਖਰੀ ਅਰਥ ਹੁੰਦਾ ਜਸ ਕਰਨਾ, ਵਡਿਆਈ ਕਰਨੀ। ਮਹੱਲਾ ਚੌਥਾ, ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੋਇਆ ਘਰ ਪਹਿਲਾ। ਅਤੇ ਇਸ ਸ਼ਬਦ ਨੂੰ ਪਹਿਲੇ ਘਰ ਸੁਰ ਤਾਲ ਵਿੱਚ ਗਾਇਨ ਕਰਨ ਦੀ ਸਤਿਗੁਰੂ ਜੀ ਆਗਿਆ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਰਿਪੂਰਨ ਪਰਮਾਤਮਾ ਇੱਕ ਹੈ। ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਐਸੇ ਮਹਾਨ ਪਰਮੇਸ਼ਰ ਦੇ ਵਿੱਚ ਅਭੇਦ ਹੋਇਆ ਜਾ ਸਕਦਾ, ਮਿਲਿਆ ਜਾ ਸਕਦਾ, ਪਰ ਵਸੀਲਾ ਇੱਕੋ ਹੈ, ਸਤਿਗੁਰ ਪ੍ਰਸਾਦ, ਪੂਰੇ ਗੁਰੂ ਦੀ ਕਿਰਪਾ ਪ੍ਰਸਾਦ ਦੁਆਰਾ।
ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ।
ਅੱਜ ਸਤਿਗੁਰੂ ਜੀ ਨੇ ਜਿੱਥੇ ਨਾਮ ਜਪਣ ਦੀ ਵਡਿਆਈ ਬਖਸ਼ਿਸ਼ ਕੀਤੀ ਹੈ, ਉੱਥੇ ਇਹ ਵੀ ਦੱਸਿਆ ਵੀ ਜਦੋਂ ਪਰਮੇਸ਼ਰੀ ਮਿਹਰ ਦੇ ਘਰ ਵਿੱਚ ਆਉਂਦਾ, ਉਹ ਗੁਰੂ ਮਿਲਾਉਂਦਾ, ਅਤੇ ਫਿਰ ਗੁਰੂ ਦੇ ਦੱਸੇ ਉਪਦੇਸ਼ ਨਾਮ ਦੀ ਜਦੋਂ ਇਹ ਜੀਵ ਕਹਿ ਲਓ, ਜਗਿਆਸੂ ਕਹਿ ਲਓ, ਸਿੱਖ ਕਹਿ ਲਓ, ਕਮਾਈ ਕਰਦਾ, ਫਿਰ ਉਹਦੀ ਘਾਲਣਾ ਸਫਲ ਹੋ ਜਾਂਦੀ ਹੈ। ਪਰ ਸਤਿਗੁਰੂ ਜੀ ਨੇ ਅੱਜ ਦੇ ਹੁਕਮਨਾਮਾ ਸਾਹਿਬ ਵਿੱਚ ਇੱਕ ਸਾਨੂੰ ਸਾਵਧਾਨੀ ਦਿੱਤੀ ਹੈ ਵੀ ਜੇ ਨਾਮ ਜਪ ਰਹੇ ਹਾਂ, ਧਰਮ ਦੇ ਕਰਮ ਕਰ ਰਹੇ ਹਾਂ ਅਤੇ ਸ਼ੁਕਰਾਨੇ ਵਿੱਚ ਰਹੀਏ, ਕਈ ਵਾਰਾਂ ਨਾ ਪਤਾ ਨਹੀਂ ਲੱਗਦਾ ਜੀ। ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ, ਚੋਰ ਕੀ ਹੰਕਾਰ ਕਰੇਗਾ ਵੀ ਮੈਂ ਬਹੁਤ ਜ਼ਿਆਦਾ ਤਜਰਬੇਕਾਰ ਚੋਰ ਹਾਂ। ਪਰ ਇੱਕ ਧਰਮੀ ਬੰਦਾ ਹੰਕਾਰ ਕਰ ਬਹਿੰਦਾ, ਪਤਾ ਨਹੀਂ ਲੱਗਦਾ ਮੇਰੇ ਵਰਗਾ ਨਿਤਨੇਮੀ ਕੋਈ ਨਹੀਂ, ਮੇਰੇ ਵਰਗਾ ਜਪੀ ਤਪੀ ਰਹਿਤਵਾਨ ਕੋਈ ਨਹੀਂ, ਕੱਟੜੀ ਕੋਈ ਨਹੀਂ, ਪਤਾ ਨਹੀਂ ਲੱਗਦਾ। ਇਹ ਕਦੋਂ ਸਵੈ ਮਾਣ ਹੰਕਾਰ ਵਿੱਚ ਬਦਲ ਜਾਂਦਾ? ਸਤਿਗੁਰੂ ਜੀ ਨੇ ਇਸ ਤੋਂ ਬਚਣ ਵਾਸਤੇ ਅੱਜ ਸਾਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ, 1506 ਦਾ ਜਨਮ, 1518 ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਮਿਲਾਪ ਹੁੰਦਾ ਅਤੇ 1631 ਵਿੱਚ ਬਾਬਾ ਜੀ ਅਕਾਲ ਚਲਾਣਾ ਕਰਦੇ ਨੇ। 113 ਸਾਲ ਦੇ ਕਰੀਬ ਗੁਰੂ ਚਰਨ ਸ਼ਰਨ ਵਿੱਚ ਬਤੀਤ ਕੀਤਾ ਜੀਵਨ ਆਪਣਾ ਬਾਬਾ ਜੀ ਨੇ। ਪਰ ਜਦੋਂ ਰਮਦਾਸ ਦੀ ਧਰਤੀ 'ਤੇ ਆਖਰੀ ਸਮਾਂ ਚੜ੍ਹਾਈ ਕਰਨ ਲੱਗੇ, ਕਿਉਂਕਿ ਵਰ ਬੜੇ ਮਿਲੇ ਸੀ, ਪਹਿਲੇ ਪਾਤਸ਼ਾਹ ਜੀ ਨੇ ਦਿੱਤਾ ਸੀ, ਤੈਥੋਂ ਕਦੇ ਓਹਲੇ ਨਾ ਹੋਸਾਂ, ਵੀ ਗੁਰੂ ਜੋਤ ਜਿੱਥੇ ਮਰਜ਼ੀ ਹੋਏਗੀ ਪਰ ਬਾਬਾ ਬੁੱਢਾ ਜੀ ਧਾਥੋਂ ਨਹੀਂ ਓਹਲੇ ਹੋਏਗੀ, ਤੁਹਾਨੂੰ ਪਤਾ ਹੋਏਗਾ। ਤੀਸਰੇ ਪਾਤਸ਼ਾਹ ਜੀ ਨੇ ਵਰ ਦਿੱਤਾ ਸੀ, ਸਿੱਖੀ ਅਵਧਨਾ ਤਿਸਤੇ ਪਰੇ, ਕਿ ਤੁਸੀਂ ਸਿੱਖੀ ਦੀ ਹੱਦ ਹੋ ਬਾਬਾ ਜੀ। ਕਿਸੇ ਸਿੱਖ ਨੇ ਸਿੱਖੀ ਕਮਾਉਣੀ ਆ, ਵੱਧ ਤੋਂ ਵੱਧ ਕਮਾਉਣੀ ਆ, ਜਿਸ ਤਰ੍ਹਾਂ ਹੱਦ ਆ ਜਾਂਦੀ ਹੈ ਨਾ, ਬਸ ਇਸ ਤੋਂ ਅੱਗੇ ਸਿੱਖੀ ਕਮਾਉਣ ਵਾਲੀ ਰਹਿ ਨਹੀਂ ਜਾਂਦੀ। ਬਾਬਾ ਜੀ ਨੂੰ ਹੱਦ ਕਿਹਾ ਸਤਿਗੁਰੂ, ਧੰਨ ਗੁਰੂ ਅਮਰਦਾਸ ਸਤਿਗੁਰੂ ਜੀ ਨੇ। ਪਰ ਅਜਿਹੀ ਮਹਾਨ ਰੰਗ ਰਤੜੀ ਰੂਹ, ਕੋਈ ਸ਼ਬਦ ਵਰਤ ਲਓ ਜੀ, ਸਭ ਟੁੱਕਦੇ ਨੇ, ਸੰਤ, ਬ੍ਰਹਮ ਗਿਆਨੀ, ਮਹਾਂਪੁਰਖ, ਗੁਰਮੁਖ। ਜਦੋਂ ਚੜ੍ਹਾਈ ਕਰਨ ਲੱਗੇ, ਸਿੱਖਾਂ ਨੇ ਪੁੱਛਿਆ ਸੀ, ਕੁਝ ਸਾਨੂੰ ਵੀ ਸਿੱਖਿਆ ਦੇ ਜਾਓ, ਕਿਵੇਂ ਗੁਰੂ ਨੂੰ ਰਜਾਉਣਾ, ਇਹ ਵਰ ਲੈਣੇ ਸੌਖੇ ਥੋੜ੍ਹਾ, ਵੀ ਸਿੱਖੀ ਦੀ ਹੱਦ ਹੋ, ਤੈਥੋਂ ਕਦੇ ਉਹ ਲੈਣਾ ਹੋ ਸਾਂ, ਕੁਝ ਸਾਨੂੰ ਵੀ ਕਿਣਕਾਂ ਮਾਤਰ ਸਿੱਖਿਆ ਦੇ ਜਾਓ। ਉਹ ਸ਼ਬਦ ਬੜੇ ਕਮਾਲ ਦੇ ਬਾਬਾ ਜੀ ਦੇ, ਉਹਨਾਂ ਨੇ ਕਿਹਾ ਸੀ, ਜਪ ਕਰੋ, ਤਪ ਕਰੋ, ਸੇਵਾ ਕਰੋ, ਸਿਮਰਨ ਕਰੋ, ਜੋ ਗੁਰੂ ਨੇ ਦੱਸਿਆ ਧਰਮ ਦਾ ਕਰਮ ਉਹ ਕਰੋ, ਪਰ ਟੇਕ ਗੁਰੂ ਦੀ ਮਿਹਰ 'ਤੇ ਰੱਖਣੀ, ਟੇਕ ਆਪਣੇ ਕਰਮਾਂ 'ਤੇ ਨਾ ਰੱਖਣੀ। ਸਿੱਖ ਨੂੰ ਇਹ ਨਹੀਂ ਭੁੱਲਣਾ ਚਾਹੀਦਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਹਰ ਜੀਓ, ਜਦੋਂ ਉਹ ਪਰਿਪੂਰਨ ਪਰਮਾਤਮਾ ਕਿਰਪਾ ਕਰਦਾ, ਇਹ ਜੀਵ ਤਾਂ ਹੀ ਨਾਮ ਧਿਆਉਂਦਾ ਹੈ।
ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ।
ਪਰ ਪਰਿਪੂਰਨ ਪਰਮਾਤਮਾ ਨਾਮ ਧਿਆਉਣ ਦਾ ਵਸੀਲਾ ਬਖਸ਼ਿਸ਼ ਕਰਦਾ, ਜਦੋਂ ਮਿਹਰ ਦੇ ਘਰ ਆਉਂਦਾ, ਗੁਰੂ ਨੂੰ ਮਿਲਾ ਦਿੰਦਾ, ਅਤੇ ਫਿਰ ਗੁਰੂ ਦੇ ਉਪਦੇਸ਼ ਨੂੰ ਸਹਿਜ ਗੁਣ ਗਾਈਐ ਜੀਓ। ਇਹ ਜੀਵ ਆਤਮਕ ਅਡੋਲਤਾ ਵਿੱਚ ਟਿਕ ਕੇ ਉਸ ਉਪਦੇਸ਼ ਦੀ ਕਮਾਈ ਕਰਦਾ ਹੈ।
ਗੁਣ ਗਾਏ ਵਿਗਸੈ ਸਦਾ ਆਨੰਦਨ ਜਾਂ ਆਪ ਸਾਚੇ ਭਾਵੇ।
ਜਦੋਂ ਇਹ ਜੀਵ ਫਿਰ ਗੁਰੂ ਦੇ ਦੱਸੇ ਉਪਦੇਸ਼ ਦੀ ਕਮਾਈ ਕਰਦਾ, ਤੇ ਵਿਗਸੈ ਖੇੜਾ ਆਉਂਦਾ, ਅੰਦਰ ਰੂਹਾਨੀਅਤ ਅੰਦਰ ਖਿੜ ਜਾਂਦਾ, ਸ਼ਰਾਸ਼ਾਰ ਹੋ ਜਾਂਦਾ ਇਹਦਾ ਅੰਦਰ। ਪਰ ਸਤਿਗੁਰੂ ਜੀ ਕਹਿੰਦੇ ਇਹ ਆਪਣੀ ਘਾਲਣਾ ਨਹੀਂ, ਜਾਂ ਆਪ ਸਾਚੇ ਭਾਵ ਹੈ। ਜਦੋਂ ਪਰਮੇਸ਼ੁਰ ਨੂੰ ਭਾਉਂਦਾ ਹੈ, ਤਦੋਂ ਹੀ ਇਹ ਜੀਵ ਗੁਣ ਗਾਉਂਦਾ, ਤੇ ਗੁਣ ਗਾਉਣ ਦੀ ਬਦੌਲਤ ਇਹਦੇ ਅੰਦਰ ਫਿਰ ਰੂਹਾਨੀਅਤ ਦਾ ਖੇੜਾ ਇਹਦੇ ਚਿਹਰੇ ਤੇ ਅੰਦਰ ਬਾਹਰ ਆ ਜਾਂਦਾ ਹੈ।
ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੇ,
ਤੇ ਫਿਰ ਨਾਮ ਦੀ ਬਦੌਲਤ ਹੰਕਾਰ ਨਿਕਲ ਜਾਂਦਾ, ਹਉਮੈ ਨਿਕਲ ਜਾਂਦੀ, ਤੇ ਤਜੈ ਮਾਇਆ ਮਾਇਆ ਦਾ ਮੋਹ ਵੀ ਅੰਦਰੋਂ ਨਿਕਲ ਜਾਂਦਾ, ਤੇ ਸਹਿਜ ਨਾਮ ਸਮਾਵੇ ਇਸ ਦੇ ਅੰਦਰ ਨਾਮ ਸਮਾ ਜਾਂਦਾ, ਹਿਰਦੇ ਵਿੱਚ ਵਸ ਜਾਂਦਾ ਹੈ।
ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ।
ਸਤਿਗੁਰੂ ਜੀ ਦੋਵੇਂ ਪ੍ਰਕਰਨ ਨਾਲ ਲੈ ਕੇ ਚੱਲ ਰਹੇ, ਨਾਮ ਜਪਣ ਦਾ ਵੀ ਪਰ ਵਾਰ ਵਾਰ ਇਹ ਵੀ ਦ੍ਰਿੜ ਕਰਵਾਉਂਦੇ ਜਾ ਰਹੇ ਵੀ ਤੂੰ ਜਪ ਤੇ ਰਿਹਾ ਪਰ ਇਹ ਗੁਰੂ ਦੀ ਤੇ ਪਰਮੇਸ਼ਰ ਦੀ ਕਿਰਪਾ, ਪਰਮੇਸ਼ਰ ਨਿਰਗੁਣ ਸਰੂਪ ਆ ਤੇ ਉਸੇ ਦਾ ਹੀ ਸਰਗੁਣ ਸਰੂਪ ਸਾਕਸ਼ਾਤ ਗੁਰੂ ਹੈ, ਇਹਨਾਂ ਦੋਵਾਂ ਦੀ ਕਿਰਪਾ, ਤੂੰ ਨਾਮ ਤਾਂ ਜਪ ਰਿਹਾ, ਜਪ ਰਿਹਾ, ਜਪ ਤੂੰ ਰਿਹਾ, ਪਰ ਜਪਣ ਦੀ ਕਿਰਪਾ ਤੇ ਤੇਰਾ ਗੁਰੂ ਪਰਮੇਸ਼ਰ ਹੀ ਕਰ ਰਿਹਾ ਨਾ। ਇਸ ਕਰਕੇ ਆਪ ਕਰਤਾ ਕਰੇ ਸੋਈ, ਉਹ ਆਪ ਹੀ ਕਾਰਨ ਪੈਦਾ ਕਰਦਾ, ਕੋਈ ਵਿਧ ਬਣਾਉਂਦਾ, ਸੋਈ ਪਰਮੇਸ਼ਰ ਇਹ ਜੀਵ ਨਾਮ ਜਪਦਾ। ਆਪ ਦੇ ਤਾਂ ਪਾਈਏ ਤੇ ਗੁਰੂ ਰੂਪ ਹੋ ਕੇ ਆਪ ਹੀ ਨਾਮ ਦਿੰਦਾ ਤੇ ਇਹ ਜਗਿਆਸੂ ਪ੍ਰਾਪਤ ਕਰਦਾ ਹੈ।
ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ।
ਜਦੋਂ ਪਰਮੇਸ਼ਰ ਕਿਰਪਾ ਕਰਦਾ ਮਿਹਰ ਕਰਦਾ ਇਹ ਜੀਵ ਤਾਂ ਨਾਮ ਧਿਆਉਂਦਾ ਹੈ।
ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ ਜੀਉ।
ਫਿਰ ਇਸ ਜੀਵ ਦੇ ਅੰਦਰ ਅੰਦਰ ਸਾਚਾ ਨੇਹੋ ਕਹੀਏ ਪ੍ਰੇਮ, ਆਪਣੇ ਪੂਰੇ ਸਤਿਗੁਰੂ ਜੀ ਦੇ ਪ੍ਰਤੀ ਪ੍ਰੇਮ ਪੈਦਾ ਹੁੰਦਾ ਹੈ।
ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ।
ਗੁਰੂ ਦੇ ਉਪਦੇਸ਼ ਦੁਆਰਾ, ਗੁਰੂ ਦੇ ਦੁਆਰਾ ਜਦੋਂ ਪ੍ਰੇਮ ਅੰਦਰ ਪੈਦਾ ਹੁੰਦਾ ਫਿਰ ਇਹ ਜੀਵ ਪਰਮੇਸ਼ਰ ਨੂੰ ਦਿਨ ਰਾਤ ਸੇਵੀ ਕਹੀਏ ਸਿਮਰਦਾ ਹੈ ਤੇ ਕਦੇ ਵੀ ਵਿਸਰਦਾ ਨਹੀਂ ਹੈ।
ਕਦੇ ਨਾ ਵਿਸਾਰੀ ਅਨ ਦਿਨ ਸੰਭਾਰੀ ਜਾਂ ਨਾਮ ਲਈ ਤਾਂ ਜੀਵਾਂ।
ਫਿਰ ਹਾਲਤ ਇਹ ਜੋ ਜਾਂਦੀ ਹੈ ਇਹ ਜੀਵ ਨਾਮ ਨੂੰ ਕਦੇ ਵੀ ਵਿਸਾਰਦਾ ਨਹੀਂ ਪਰ ਬਖਸ਼ਿਸ਼ ਗੁਰੂ ਦੀ ਹੈ, ਅਨ ਦਿਨ ਸੰਭਾਰੀ ਦਿਨ ਰਾਤ ਜਪਦਾ ਹੈ ਤੇ ਫਿਰ ਇੰਨਾ ਪ੍ਰੇਮ ਹੋ ਜਾਂਦਾ ਜਾਂ ਨਾਮ ਲਈ ਤਾਂ ਜੀਵਾਂ। ਇਹ ਨਾਮ ਜਪਦਾ ਹੈ ਤਾਂ ਆਪਣੇ ਆਪ ਨੂੰ ਜਿਉਂਦਾ ਸਮਝਦਾ ਹੈ, ਆਖਾਂ ਜੀਵਾਂ ਵਿਸਰੇ ਮਰ ਜਾਉ ਵਾਲੀ ਹਾਲਤ ਹੋ ਜਾਂਦੀ ਹੈ।
ਸ਼ਰਾਵਣੀ ਸੁਣੀ ਤਾਂ ਇਹੋ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਪੀਵਾਂ।
ਜਦੋਂ ਪਰਮੇਸ਼ਰ ਦਾ ਨਾਮ ਇਹ ਕੰਨਾਂ ਰਾਹੀਂ ਸਰਵਣ ਕਰਦਾ, ਉਹ ਭਾਵੇਂ ਸੰਗਤੀ ਰੂਪ ਵਿੱਚ ਆਪਾਂ ਇੰਜ ਸਰਵਣ ਕਰ ਰਹੇ ਜਾਂ ਇਹ ਜਦੋਂ ਆਪ ਜਪਦਾ ਤਾਂ ਵੀ ਕੰਨਾਂ ਰਾਹੀਂ ਸਰਵਣ ਕਰਦਾ ਨਾ, ਜਦੋਂ ਨਾਮ ਇਸ ਦੇ ਤੋਰ ਅੰਦਰ ਵਸ ਜਾਂਦਾ ਮਨ ਤ੍ਰਿਪਤ ਹੈ, ਇਸ ਦਾ ਮਨ ਫਿਰ ਵਿਕਾਰਾਂ ਵੱਲੋਂ ਖਵਾਹਿਸ਼ਾਂ ਵੱਲੋਂ ਤ੍ਰਿਸ਼ਨਾ ਵੱਲੋਂ ਤ੍ਰਿਪਤ ਹੋ ਜਾਂਦਾ। ਗੁਰਮੁਖ ਅੰਮ੍ਰਿਤ ਪੀਵਾਂ, ਇਸ ਨੂੰ ਫਿਰ ਮੁਖੀ ਗੁਰਾਂ ਦੁਆਰਾ ਅੰਮ੍ਰਿਤ ਦੀ ਬਖਸ਼ਿਸ਼ ਹੁੰਦੀ ਹੈ।
ਨਦਰ ਕਰੇ ਤਾਂ ਸਤਿਗੁਰ ਮਿਲੇ ਆਨੰਦਿਨ ਵਿਵੇਕ ਬੁੱਧ ਵਿਚਰੈ।
ਸਤਿਗੁਰੂ ਜੀ ਫਿਰ ਬਖਸ਼ਿਸ਼ ਕਰਦੇ ਨੇ, ਪਰਮੇਸ਼ਰ ਜਦੋਂ ਨਦਰ ਕਰਦਾ ਮਿਹਰ ਕਰਦਾ ਨਾ ਜੀਵ ਤੇ ਤਰਸ ਆਉਂਦਾ, ਫਿਰ ਇਹਨੂੰ ਗੁਰੂ ਮਿਲਾ ਦਿੰਦਾ ਸਤਿਗੁਰ ਮੇਲੇ, ਤੇ ਸਤਿਗੁਰ ਦੇ ਬਖਸ਼ੇ ਹੋਏ ਉਪਦੇਸ਼ ਰਾਹੀਂ ਅਨਦਿਨ ਵਿਵੇਕ ਬੁੱਧ ਵਿਚਰੈ। ਦਿਨ ਰਾਤ ਹਰ ਵੇਲੇ ਇਹ ਜਗਿਆਸੂ ਇਸ ਮਾਤ ਲੋਕ ਤੇ ਗਿਆਨਵਾਨ ਹੋ ਕੇ ਵਿਵੇਕ ਬੁੱਧ ਰਾਹੀਂ ਵਿਚਰਦਾ ਹੈ, ਝੂਠ ਸੱਚ ਦੀ ਪਛਾਣ ਕਰ ਲੈਂਦਾ ਆਪਣੇ ਪਰਾਏ ਦੀ, ਫਿਰ ਇਹਨੂੰ ਸਮਝ ਆ ਜਾਂਦੀ ਹੈ ਕੀ ਮੇਰੇ ਕਰਨ ਯੋਗ ਹੈ ਕੀ ਮੇਰੇ ਨਹੀਂ ਕਰਨ ਯੋਗ।
ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ।
ਫਿਰ ਵਿਵੇਕ ਬੁੱਧ ਰਾਹੀਂ ਜਦੋਂ ਇਹ ਨਾਮ ਜਪਦਾ ਨਾ ਤੇ ਅੰਦਰ ਸੱਚਾ ਨੇਹੋ ਨੇਹੋ ਕਹੀਏ ਪ੍ਰੇਮ, ਇਸ ਦੇ ਅੰਦਰ ਫਿਰ ਸੱਚਾ ਪ੍ਰੇਮ ਜਿਸ ਦਾ ਆਪਾਂ ਰੋਜ਼ ਰਿਪੀਟ ਕਰਦੇ ਹਾਂ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ। ਇਸ ਜੀਵ ਦੇ ਅੰਦਰ ਫਿਰ ਅੰਦਰ ਸੱਚਾ ਨੇਹੋ ਪੂਰੇ ਸਤਿਗੁਰ ਹੈ, ਆਪਣੇ ਗੁਰੂ ਦੇ ਨਾਲ ਪ੍ਰੇਮ ਪੈ ਜਾਂਦਾ ਹੈ।
ਸਤ ਸੰਗਤ ਮਿਲੈ ਵੱਡ ਭਾਗ ਤਾਂ ਹਰ ਰਸ ਆਵੈ ਜੀਓ।
ਅੱਗੇ ਸਤਿਗੁਰੂ ਜੀ ਸੰਗਤ ਦੀ ਵਡਿਆਈ ਕਰਦੇ ਨੇ, ਪਰ ਇਹ ਵੀ ਜ਼ਿਕਰ ਕਰਦੇ ਨੇ ਵੱਡੇ ਹੀ ਭਾਗ ਆਉਣ ਅਤੇ ਸਤਸੰਗਤ ਪ੍ਰਾਪਤ ਹੁੰਦੀ ਹੈ, ਅਤੇ ਜਿਸ ਨੂੰ ਫਿਰ ਸਤਸੰਗਤ ਪ੍ਰਾਪਤ ਹੋ ਜਾਂਦੀ ਹੈ, ਹਰ ਰਸ ਆਵੈ ਜਾਈਓ, ਉਸ ਨੂੰ ਫਿਰ ਪਰਿਪੂਰਨ ਪਰਮਾਤਮਾ ਦੇ ਨਾਮ ਦਾ ਰਸ ਹਿਰਦੇ ਵਿੱਚ ਆ ਜਾਂਦਾ ਹੈ।
ਆਨ ਦਿਨ ਰਹੇ ਲਿਵ ਲਾਏ ਤਾਂ ਸਹਿਜ ਸਮਾਵੇ ਜੀਓ।
ਇਹ ਫਿਰ ਜਗਿਆਸੂ ਅਨ ਦਿਨ ਦਿਨ ਰਾਤ ਪਰਮੇਸ਼ਰ ਜੀ ਦੇ ਚਰਨਾਂ ਵਿੱਚ ਨਾਮ ਵਿੱਚ ਲਿਵ ਲਾਏ ਸੁਰਤ ਜੋੜ ਕੇ ਰੱਖਦਾ ਅਤੇ ਸਹਿਜ ਸਮਾਵੇ ਜੀਓ ਆਤਮਕ ਅਡੋਲਤਾ ਵਿੱਚ ਟਿਕ ਜਾਂਦਾ ਹੈ।
ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬੈਰਾਗੀ।
ਜਦੋਂ ਇਹ ਆਤਮਕ ਅਡੋਲਤਾ ਵਿੱਚ ਜਿਬ ਜੇ ਟਿਕ ਜਾਂਦਾ ਨਾਮ ਜਪਣ ਦੀ ਬਦੌਲਤ ਅਤੇ ਹਰ ਮਨ ਭਾਵੇ, ਫਿਰ ਇਹ ਪਰਮੇਸ਼ਰ ਨੂੰ ਭਾ ਜਾਂਦਾ ਅਤੇ ਸਦਾ ਅਤੀਤ ਬੈਰਾਗੀ, ਫਿਰ ਇਹ ਅਤੀਤ ਹੋ ਜਾਂਦਾ। ਫਿਰ ਇਹ ਨਿੱਕੇ ਨਿੱਕੇ ਪਦਾਰਥਾਂ ਦਾ ਕਰਕੇ ਆਪਣਾ ਜੀਵਨ ਵਿਅਰਥ ਨਹੀਂ ਗਵਾਉਂਦਾ, ਵਿਰਾਗ ਅੰਦਰ ਪੈਦਾ ਹੋ ਜਾਂਦਾ। ਇਸ ਨੂੰ ਪਤਾ ਲੱਗ ਜਾਂਦਾ ਇਹ ਪਦਾਰਥ, ਇਹ ਰਿਸ਼ਤੇਦਾਰੀਆਂ, ਇਹ ਘਰ ਦੇ ਜੀ, ਇਹ ਸਭ ਨਾਸਵਾਨ ਹੈ, ਨਾਲ ਕੇਵਲ ਪਰਮੇਸ਼ਰ ਦਾ ਨਾਮ ਜਾਣਾ ਹੈ।
ਹਲਤ ਪਲਤ ਸੋਭਾ ਜਾਗ ਅੰਤਰ ਰਾਮ ਨਾਮ ਲਿਵ ਲਾਗੇ।
ਫਿਰ ਅਜਿਹੇ ਜਗਿਆਸੂ ਦੀ ਹਲਤ ਕਹੀਏ ਇਸ ਲੋਕ, ਪਲਤ ਕਹੀਏ ਪਰਲੋਕ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ, ਪਰ ਇਹ ਮਿਲਦੀ ਹੈ ਨਾਮ ਜਪਣ ਦੀ ਬਦੌਲਤ। ਹਲਤ ਅਤੇ ਪਲਤ ਵਿੱਚ ਵਡਿਆਈ ਸੋਭਾ ਜਗ ਅੰਤਰ, ਸਮੁੱਚੇ ਸੰਸਾਰ ਅੰਦਰ, ਪਰ ਕਿਹਨਾਂ ਨੂੰ? ਜਿਨ੍ਹਾਂ ਦੀ ਰਾਮ ਨਾਮ ਲਿਵ ਲਾਗੀ, ਜਿਨ੍ਹਾਂ ਦੀ ਪਰਮੇਸ਼ਰ ਦੇ ਨਾਮ ਵਿੱਚ ਸੁਰਤ ਟਿਕੀ ਰਹਿੰਦੀ ਹੈ, ਭਾਵ ਹਰ ਵੇਲੇ ਵਾਹਿਗੁਰੂ 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 ਜਪਦੇ ਹਨ।
ਹਰਖ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ।
ਫਿਰ ਇੰਨੀ ਸੁਰਤ ਉੱਚੀ ਉੱਠ ਜਾਂਦੀ ਹੈ ਖੁਸ਼ੀ ਗਮੀ ਤੋਂ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨ। ਉਹ ਫਿਰ ਖੁਸ਼ੀ ਗਮੀ ਇਹਨਾਂ ਦੋਹਾਂ ਤੋਂ ਮੁਕਤ ਉੱਪਰ ਉੱਠ ਜਾਂਦਾ ਅਤੇ ਜੋ ਪ੍ਰਭ ਕਰੇ ਸੋ ਭਾਵੇ, ਜੇ ਭੁੱਖ ਦੇਹੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ ਵਾਲੀ ਅਵਸਥਾ ਮਿਲ ਜਾਂਦੀ ਹੈ।
ਸਤ ਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜੀਓ।
ਪਰਮੇਸ਼ਰ ਦੀ ਕਿਰਪਾ ਦੇ ਨਾਲ ਵੱਡੇ ਭਾਗਾਂ ਨਾਲ ਸਤਸੰਗ ਪ੍ਰਾਪਤ ਹੁੰਦੀ ਹੈ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੈ ਜੀਓ। ਜਿਸ ਨੂੰ ਸਤਸੰਗਤ ਪ੍ਰਾਪਤ ਹੋ ਜਾਂਦੀ ਹੈ ਤਾਂ ਹਰ ਰਸ ਆਵੇ ਜੀਓ, ਉਸ ਨੂੰ ਫਿਰ ਪਰਮੇਸ਼ਰ ਦੇ ਨਾਮ ਦਾ ਰਸ ਅੰਦਰ ਆ ਜਾਂਦਾ ਹੈ।
ਦੂਜਾ ਭਾਏ ਦੁੱਖ ਹੋਏ ਮਨਮੁਖ ਡਮ ਜੋਹਿਆ ਜੀਓ।
ਇਸ ਬੰਦ ਵਿੱਚ ਸਤਿਗੁਰੂ ਜੀ ਉਹਨਾਂ ਦੀ ਗੱਲ ਕਰਦੇ ਆ। ਪਹਿਲੇ ਤੇ ਸਤਿਗੁਰੂ ਜੀ ਤਿੰਨ ਬੰਦਾਂ ਦੇ ਵਿੱਚ, ਪਦਿਆਂ ਦੇ ਵਿੱਚ, ਨਾਮ ਜਪਣ ਦੀ, ਗੁਰੂ ਦੀ, ਪਰਮੇਸ਼ਰ ਦੀ ਗੱਲ ਕੀਤੀ ਹੈ। ਗੁਰੂ ਪਰਮੇਸ਼ਰ ਦੀ ਬਖਸ਼ਿਸ਼ ਦੀ ਗੱਲ ਕੀਤੀ ਹੈ, ਨਾਮ ਜਪਣ ਵਾਲੇ ਜਗਿਆਸੂ ਦੀ ਗੱਲ ਕੀਤੀ ਹੈ। ਇੱਥੋਂ ਪ੍ਰਕਰਣ ਬਦਲਿਆ ਸਤਿਗੁਰੂ ਜੀ ਨੇ, ਹੁਣ ਦੂਸਰਾ ਪੱਖ ਵੀ ਰੱਖਿਆ। ਕਿਉਂ? ਦੂਸਰਾ ਪੱਖ ਸਾਹਮਣੇ ਹੋਵੇ, ਨੈਗੇਟਿਵ ਪੋਜੀਟਿਵ ਅਤੇ ਫਿਰ ਹਾਨ ਲਾਭ, ਚੰਗੇ ਮਾੜੇ ਦੀ ਪਰਖ ਹੋਣੀ ਹੈ। ਹੁਣ ਸਤਿਗੁਰੂ ਜੀ ਬਖਸ਼ਿਸ਼ ਕਰਦੇ, ਜਿਹੜੇ ਦੂਜੇ ਭਾਅ ਵਿੱਚ ਲੱਗੇ ਨੇ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਹੇ ਆ, ਜਿਹੜੇ ਪਰਮੇਸ਼ਰ ਨੂੰ ਭੁੱਲ ਕੇ ਅਤੇ ਦੁਨੀਆਂ ਦੇ ਭਾਅ ਵਿੱਚ ਲੱਗੇ, ਪਦਾਰਥਾਂ ਦੇ ਭਾਅ ਵਿੱਚ ਲੱਗੇ ਨੇ, ਵਿਸ਼ਿਆਂ ਦੇ ਭਾਅ ਵਿੱਚ ਲੱਗੇ ਨੇ, ਮਨ ਮੁੱਖ ਜਿਹੜੇ ਆਪਣੇ ਮਨ ਦੇ ਪਿੱਛੇ ਲੱਗੇ ਨੇ, ਗੁਰੂ ਦੇ ਪਿੱਛੇ ਨਹੀਂ ਲੱਗੇ, ਜਮ ਜੋਹਿਆ ਜੀਓ, ਉਹਨਾਂ ਨੂੰ ਫਿਰ ਜਮ ਸੰਤੌਦਾ ਵੀ ਹੈ, ਜਮਾਂ ਦੇ ਵਸ ਵੀ ਪੈਂਦੇ ਨੇ, ਅਤੇ ਵਾਰ ਵਾਰ ਫਿਰ ਟੇਢੀਆਂ ਮੇਢੀਆਂ ਜੂਨਾਂ ਮਿਲਦੀਆਂ ਹਨ।
ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ।
ਉਹ ਫਿਰ ਤਰ੍ਹਾਂ ਤਰ੍ਹਾਂ ਦੇ ਜਦੋਂ ਜਨਮ ਮਿਲਦੇ ਨੇ, ਦਿਨ ਰਾਤ ਉਹਨਾਂ ਜਨਮਾਂ ਦੇ ਵਿੱਚ ਹਾਏ ਹਾਏ ਕਰਦੇ ਨੇ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਉਹ ਫਿਰ ਦਿਨ ਰਾਤ ਹਾਏ ਹਾਏ ਕਰਦੇ ਨੇ, ਪਰ ਕਿਸਤਾ ਕਰਕੇ ਉਹਨਾਂ ਨੂੰ ਹਾਏ ਹਾਏ ਕਰਨੀ ਪਈ। ਮਾਇਆ ਦੁੱਖ ਮੋਇਆ ਜੀਓ, ਮਾਇਆ ਨਾਲ ਪ੍ਰੇਮ ਕੀਤਾ, ਮਾਇਆ ਨੇ ਗਲਤ ਕਰਮ ਕਰਾਏ, ਉਹ ਕੰਮ ਕਰਾਏ ਜਿਹੜੇ ਪਰਮੇਸ਼ਰ ਨੇ ਗੁਰੂ ਨੇ ਕੋਹਾਂ ਦੂਰ ਰਹਿਣ ਲਈ ਕਿਹਾ ਸੀ, ਪਰ ਕਰ ਲਏ ਮਾਇਆ ਦੇ ਮੋਹ ਵਿੱਚ। ਫਿਰ ਉਹੋ ਹੀ ਮਾਇਆ ਦੁੱਖ ਰੂਪ ਹੋ ਕਰਕੇ ਚੰਬੜ ਗਈ।
ਮਾਇਆ ਦੁੱਖ ਮੋਹਿਆ ਹਉਮੈ ਰੋਹਿਆ, ਮੇਰੀ ਮੇਰੀ ਕਰਤਵ ਹਾਵੇ।
ਅਜਿਹੇ ਜੀਵਾਂ ਨੂੰ ਫਿਰ ਮਾਇਆ ਦੇ ਦੁੱਖ ਨੇ ਮੋਹ ਲਿਆ। ਮਾਇਆ ਦੇ ਦੁੱਖ ਤੇ ਬਾਅਦ ਵਿੱਚ ਪਹਿਲੋਂ ਤੇ ਮਾਇਆ ਨਾਲ ਪ੍ਰੇਮ ਪਿਆ ਨਾ, ਮਾਇਆ ਨਾਲ ਮੁਹੱਬਤ ਹੋਈ, ਉਸ ਮੁਹੱਬਤ ਦੇ ਵਿੱਚੋਂ ਦੁੱਖ ਨਿਕਲਿਆ। ਮਿੱਠਾ ਕਰਕੇ ਖਾਇਆ ਬਹੁ ਸਾਧੋਂ ਵਧਿਆ ਰੋਗ। ਜਿਵੇਂ ਬਹੁਤੀ ਮਿੱਠਾ ਖਾਈ ਜਾਈਏ ਤੇ ਓੜਕ ਨੂੰ ਫਿਰ ਸ਼ੂਗਰ ਹੋਣੀ ਹੈ ਨਾ, ਜੇ ਲਿਮਿਟ ਹੀ ਨਾ ਰੱਖਾਂਗੇ। ਇਵੇਂ ਜਦੋਂ ਲੋੜ ਤੋਂ ਵੱਧ ਮਾਇਆ ਦੇ ਅਧੀਨ ਹੋ ਕੇ ਚੱਲਾਂਗੇ, ਇੱਕ ਦਿਨ ਵਿੱਚੋਂ ਦੁੱਖ ਦਾ ਫਲ ਨਿਕਲਦਾ। ਸਤਿਗੁਰੂ ਜੀ ਕਹਿੰਦੇ ਫਿਰ ਉਸ ਮਾਇਆ ਦੇ ਪ੍ਰੇਮ ਵਿੱਚੋਂ ਮਾਇਆ ਦੁੱਖ ਮੋਹਿਆ ਹਉਮੈ ਰੋਇਆ। ਇਹ ਫਿਰ ਹਉਮੈ ਦੇ ਵਿੱਚ ਕ੍ਰੋਧਿਤ ਹੁੰਦਾ ਵੀ ਇਹ ਮੇਰਾ ਸੀ, ਇਹ ਕੌਣ ਲੈ ਗਿਆ, ਮੇਰੀ ਮੇਰੀ ਕਰਤਵ, ਇਹ ਵੀ ਮੇਰਾ ਸੀ, ਇਹ ਵੀ ਮੇਰਾ ਸੀ।
ਜੋ ਪ੍ਰਭ ਦੇ ਤਿਸ ਚੇਤਾ ਨਾਹੀ ਅੰਤ ਗਿਆ ਪਛਤਾਵੇ।
ਪਰ ਇਹ ਦਾਤਾਂ ਇਹ ਮਾਇਆ ਜਿਸ ਪਰਮੇਸ਼ਰ ਨੇ ਦਿੱਤੀਆਂ ਤਿਸ ਚੇਤੇ ਨਾਹੀ, ਉਸ ਨੂੰ ਯਾਦ ਨਹੀਂ ਕਰਦਾ ਤੇ ਫਿਰ ਓੜਕ ਨੂੰ ਜਦੋਂ ਅੰਤ ਸਮੇਂ ਚਾਲਾ ਮਾਰਦਾ ਨਾ, ਫਿਰ ਇਹ ਪਛਤਾਉਂਦਾ ਹੈ।
ਬਿਨ ਰਾਵੈ ਕੋ ਸਾਥ ਨਾ ਚਾਲੈ, ਪੁੱਤਰ ਕਲੱਤਰ ਮਾਇਆ ਧੋਹਿਆ।
ਸਮਝ ਲੱਗ ਜਾਂਦੀ ਇਸ ਨੂੰ ਵੀ ਗੁਰੂ ਨੇ ਤੇ ਵਾਰ ਵਾਰ ਕਿਹਾ ਸੀ, ਨਾਮ ਤੋਂ ਬਿਨਾਂ ਤੇਰਾ ਕਿਸੇ ਨੇ ਸਾਥੀ ਨਹੀਂ ਬਣਨਾ। ਇਹ ਪੁੱਤਰ ਕਲੱਤਰ ਕਹੀਏ ਇਸਤਰੀ ਤੇ ਇਹ ਮਾਇਆ ਧੋਹਿਆ, ਇਹ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ।
ਦੂਜਾ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ।
ਪਰ ਇਹ ਜੀਵ ਦੂਜੇ ਭਾਅ ਮਨ ਦੇ ਪਿੱਛੇ ਲੱਗਦਾ ਤੇ ਫਿਰ ਇਸ ਨੂੰ ਦੁੱਖ ਹੁੰਦਾ ਤੇ ਜਮ ਜੋਹਿਆ ਜੀਓ, ਓੜਕ ਨੂੰ ਫਿਰ ਇਹ ਜਮਾਂ ਦੇ ਵਸ ਪੈਂਦਾ ਹੈ।
ਕਰ ਕਿਰਪਾ ਦੇ ਹੋ ਮਿਲਾਏ ਮਹਿਲ ਹਰ ਪਾਇਆ ਜੀਓ।
ਸਤਿਗੁਰੂ ਜੀ ਫਿਰ ਅੱਗੇ ਅਰਦਾਸ ਰੂਪ ਵਿੱਚ ਪੰਜਵਾਂ ਪਦਾ ਆਰੰਭ ਕੀਤਾ ਵੀ ਅਰਦਾਸ ਕਰ ਕਰ ਕਿਰਪਾ ਲਿਹੋ ਮਿਲਾਏ, ਪਰਮੇਸ਼ਰ ਜੀ ਕਿਰਪਾ ਕਰ, ਬਹੁਤ ਜਨਮ ਬਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਤੂੰ ਕਿਰਪਾ ਕਰ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਦੇਹੋ ਦਰਸਰ ਰਾਇਆ। ਜੇ ਮਨੁੱਖਾ ਜਨਮ ਦਿੱਤਾ ਨਾ, ਕਿਰਪਾ ਕਰ ਤੇਰਾ ਨਾਮ ਜਪੀਏ ਤੇ ਤੇਰੇ ਸਰੂਪ ਘਰ ਰੂਪੀ ਮਹਿਲ ਦੀ ਪ੍ਰਾਪਤੀ ਹੋ ਜਾਵੇ, ਤੇਰੇ ਵਿੱਚ ਅਭੇਦ ਹੋ ਜਾਈਏ।
ਸਦਾ ਰਹਿ ਕਰ ਜੋੜ ਪ੍ਰਭ ਮਨ ਭਾਇਆ ਜੀਓ।
ਪਰਮੇਸ਼ਰ ਅੱਗੇ ਹੱਥ ਜੋੜ ਕੇ ਬੇਨਤੀ ਕਰ, ਨਾਮ ਜਪ ਤੇ ਜੇ ਉਹਨੂੰ ਭਾ ਗਿਆ ਤੇ ਪ੍ਰਭ ਮਨ ਭਾਇਆ ਜੀਓ, ਉਹ ਤੈਨੂੰ ਭਾ ਜਾਵੇਗਾ, ਉਹ ਤੇਰੇ ਤੇ ਪ੍ਰਸੰਨ ਹੋ ਜਾਵੇਗਾ।
ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ।
ਪਰ ਜਿਨ੍ਹਾਂ ਨੇ ਹੁਕਮ ਮੰਨਿਆ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮੈਲ ਪਾਈ ਸੀ। ਜਿਨ੍ਹਾਂ ਨੇ ਹੁਕਮ ਮੰਨਿਆ, ਹੁਕਮ ਮਨ ਸੁਖ ਪਾਇਆ, ਉਹ ਹੁਕਮ ਵਿੱਚ ਸਮਾਵ ਗਏ, ਹੁਕਮ ਦਾ ਹੀ ਰੂਪ ਹੋ ਗਏ, ਪਰਮੇਸ਼ਰ ਦੇ ਹੁਕਮ ਦਾ ਹੀ ਰੂਪ ਹੋ ਗਏ। ਜਦੋਂ ਪ੍ਰੋਪਰ ਉਹਦਾ ਰੂਪ ਹੋ ਗਏ ਤੇ ਪ੍ਰਭ ਮਨ ਭਾਵੈ, ਫਿਰ ਪਰਮੇਸ਼ਰ ਦੇ ਮਨ ਨੂੰ ਭਾ ਗਏ, ਉਸ ਵਿੱਚ ਅਭੇਦ ਹੋ ਗਏ।
ਅਨ ਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਧਿਆਇਆ।
ਇਸ ਦੇ ਵਾਸਤੇ ਘਾਲਣਾ, ਅਨ ਦਿਨ ਦਿਨ ਰਾਤ ਜਪਤ ਰਹੇ ਦਿਨ ਰਾਤੀ, ਉਸ ਨੂੰ ਜਪਣਾ ਪੈਂਦਾ ਹੈ ਤੇ ਸਹਿਜੇ ਨਾਮ ਧਿਆਇਆ, ਆਤਮਿਕ ਅਡੋਲਤਾ ਵਿੱਚ ਟਿਕ ਗਏਓ ਜਿਨ੍ਹਾਂ ਨੇ ਨਾਮ ਧਿਆਉਣਾ ਕੀਤਾ।
ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ।
ਨਾਮੋ ਕਹੀਏ ਨਾਮ ਜਪਣ ਵਾਲਾ ਤੇ ਨਾਮ ਕਹੀਏ ਜਿਸ ਪਰਮੇਸ਼ਰ ਦਾ ਨਾਮ ਹੈ, फिर नाम जपन वाले नू नाम जपन दी बदौलत मिली वड़ियाई। नानक नाम मन पावे ते फिर ओड़क नू नाम उन्हां दे मन नू पा गया। जदों नाम मन नू पा गया ते ओ नामी दे मन नू पा गए।
कर कृपा दे हो मिलाए महल हर पावे जियो।
हे परमेश्वर जियो कर कृपा लिहो मिलाए, कृपा करो सानू अपने विच मिला लो ते महल हर पावे जियो, सानू आप जी दे सरूप घर महल दी प्राप्ति हो जावे। इस करके अज दा सार अंश अमृत छकीए, सिंह सजीए, गुरु वाले बणीए, बाणी बाणे दे धारनी होईए। जो गुरु ने कहा सेवा सिमर दी काल कमाई करिए, पर कीते कर्मां ते हंकार ना करिए, टेक गुरु दी मेहर दी रखिए ते इह कलना थाएं पै सकदी है। गुरु कृपा करे आपां वी इस रस्ते ते चलण दी कोशिश करिए। नदर ते फिर परमेशर दे हथ है, ओह अपने हथ नहीं। गुरु कृपा करे ते नदर दे पात्र आपां बन जाइए। हार्दिक तौर ते समुची संगत दा तन श्री गुरु ग्रंथ साहिब जी दा सारयां दा कोटान कोट धन्नवाद शुकराना। भुल्लां चुक्कां दी खिमा। आओ आखरी पंक्तियां पढ़ के समाप्ति करिए जी।
नामो नाम मिली वडियाई
नानक नाम मन पावे,
कर कृपा लेहो मिलाए महल हर पावे जियो। वाहिगुरु जी का खालसा, वाहिगुरु जी की फतेह।